ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੋਤੀ ਜੋ ਪਿਆਸ ਪਿਊਸ਼ ਪਿਵਨ ਕੀ, ਬੰਛਤ ਸਿੱਧ ਕੋ ਵਿਦ ਮਿਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉਂ ਜੋ ਦਹਨ ਦਿਸਤਾਇਓ, ਗੋਇੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਭਾਸ ਬਣਾਇਓ, ਗਇਓ ਦੁਖ ਦੂਰ ਬਰਖਨ ਕੋ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਏ ਸਰੀਰਾ ਮੇਰਿਆ ਹਰ ਤੁਮ ਮੈਂ ਹੈ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ, ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਗੁਰ ਪ੍ਰਸਾਦੀ ਬੁਝਿਆ, ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਆਪਾਂ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਆਨੰਦ ਸਾਹਿਬ ਵਿੱਚੋਂ ਇੱਕ ਪੌੜੀ ਜੋ 33 ਨੰਬਰ ਹੈ ਇਹਦੀ ਵਿਚਾਰ ਕਰਾਂਗੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਪਵਿੱਤਰ ਬਾਣੀ ਨਿਤਨੇਮ ਦੀਆਂ ਬਾਣੀਆਂ ਵਿੱਚ ਪੰਜਵੇਂ ਨੰਬਰ 'ਤੇ ਆਉਂਦੀ ਹੈ ਔਰ ਇਹਦਾ ਨਾਮ ਆਨੰਦ ਸਾਹਿਬ, ਨਾਮ ਇਹਦਾ ਆਨੰਦ ਹੈ। ਸਾਹਿਬ ਸ਼ਬਦ ਸਤਿਕਾਰ ਵਜੋਂ ਅਸੀਂ ਕਹਿੰਦੇ, ਸਿੱਖ ਦੀ ਅਖੀਰਲੀ ਪ੍ਰਾਪਤੀ ਆਨੰਦ ਹੈ। ਇਹਦੇ ਤੋਂ ਅੱਗੇ ਹੋਰ ਉਹ ਕੁਝ ਨਹੀਂ ਖੋਜਦਾ, ਇਹਦੇ ਤੋਂ ਪਹਿਲਾਂ ਉਹ ਕਿਤੇ ਰੁਕਦਾ ਨਹੀਂ। ਜਿੰਨਾ ਚਿਰ ਆਨੰਦ ਨਹੀਂ ਆਉਂਦਾ ਉਹਨਾਂ ਚਿਰ ਉਹਨੂੰ ਕੋਈ ਕਵੇ ਵੀ ਆ ਤੈਨੂੰ ਸਿਖਾ ਦਿਆਂ ਵੀ ਕਿਸੇ ਮਰੇ ਹੋਏ ਬੰਦੇ ਨੂੰ ਤੂੰ ਜਿਉਂਦਾ ਕਰ ਦੇਂਗਾ, ਸਿੱਖ ਉਹਦੇ ਨਾਲ ਸਮਝੌਤਾ ਨਹੀਂ ਕਰੇਗਾ। ਉਹ ਕਹੇਗਾ ਨਹੀਂ, ਮੈਂ ਆਨੰਦ ਤੱਕ ਜਾਣਾ, ਮੇਰੇ ਗੁਰੂ ਦੀ ਬਾਣੀ ਅਖੀਰਲੀ ਆਨੰਦ ਹੈ। ਅਤੇ ਜਿੱਦਣ ਉਹਨੂੰ ਆਨੰਦ ਮਿਲ ਗਿਆ ਉਹਨੂੰ ਕੋਈ ਕੁਝ ਕਵੇ ਹੋਰ ਦਿਖਾਵਾਂ ਤੈਨੂੰ ਕਹੇਗਾ ਹੋਰ ਕੁਝ ਹੈ ਹੀ ਨਹੀਂ, ਹੋਰ ਚਾਹੀਦਾ ਹੀ ਨਹੀਂ, ਇਹ ਤਾਂ ਅਖੀਰਲੀ ਹੱਦ ਹੈ ਜੀਵਨ ਦੀ। ਆਨੰਦ ਸੰਸਾਰ ਦੀ ਹੱਦ ਹੈ, ਦੁੱਖ ਪਰਮਾਤਮਾ ਦੀ ਹੱਦ ਹੈ ਆਨੰਦ। ਇਸ ਕਰਕੇ ਇਸ ਬਾਣੀ ਦਾ ਨਾਮ ਰੱਖਿਆ ਆਨੰਦ, ਔਰ ਇਹ ਵੀ ਕਹਿ ਦਿੱਤਾ ਕਿੱਥੋਂ ਮਿਲੇਗਾ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ ਮਿਲਦਾ ਨਹੀਂ, ਜਾਣਿਆ ਜਾਂਦਾ ਹੈ। ਯਾਨੀ ਕਿ ਜਾਣੀ ਦਾ ਕਿਹਨੂੰ ਹੈ, ਜਾਣਨਾ, ਜਾਣ ਤੋਂ ਹੀ ਗਿਆਨ ਬਣਿਆ ਸ਼ਬਦ। ਜਿਵੇਂ ਜਾਣ ਸ਼ਬਦ ਹੈ ਨਾ, ਜੱਜੇ ਦੇ ਥਾਂ 'ਤੇ ਗੱਗਾ ਆ ਗਿਆ। ਜਾਣ, ਗਿਆਨ, ਜਾਣਨਾ, ਜਿਵੇਂ ਅਸੀਂ ਇੱਥੇ ਬੈਠੇ ਹਾਂ ਅਤੇ ਇਸ ਪੱਖੇ ਦੀ ਹਵਾ ਨੂੰ ਅਸੀਂ ਜਾਣ ਰਹੇ ਹਾਂ, ਇਹਦੇ ਬਾਰੇ ਸਾਡੇ ਕੋਲ ਹੁਣ ਗਿਆਨ ਹੈ, ਇਹਨੂੰ ਕਿਹਾ ਗਿਆਨ। ਇੱਕ ਦੂਜਾ ਗਿਆਨ ਹੈ ਵੀ ਇਸ ਪੌੜੀ ਦੇ ਅਰਥ ਕੀ ਨੇ, ਉਹ ਇੱਕ ਗਿਆਨ ਹੈ। ਜਾਂ ਕਿੰਨੀਆਂ ਪੌੜੀਆਂ ਨੇ, 40 ਪੌੜੀਆਂ ਆਨੰਦ ਸਾਹਿਬ ਨੇ, ਇਹ ਇੱਕ ਗਿਆਨ ਹੈ। ਜਾਂ ਇਹਦੇ ਅਰਥ ਕੀ ਬਣਦੇ ਨੇ, ਕਿਹੜੇ ਸੰਨ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ, ਇਹ ਇੱਕ ਤਰ੍ਹਾਂ ਦਾ ਗਿਆਨ ਹੈ ਪਹਿਲਾ। ਦੂਜੇ ਗਿਆਨ ਦਾ ਅਰਥ ਹੈ ਕਿ ਜੋ ਕੁਝ ਸਾਡੇ ਅੰਦਰ ਹੈ ਅਤੇ ਜੋ ਕੁਝ ਸਾਡੇ ਬਾਹਰ ਹੈ ਉਹਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਲੈਣਾ, ਜਾਣ ਲੈਣਾ, ਪ੍ਰਤੀਤ ਕਰ ਲੈਣਾ, ਫੀਲ ਕਰ ਲੈਣਾ। ਜਿਹੜੇ ਸਾਡੇ ਸਰੀਰ ਦੀ 5 ਗਿਆਨ ਇੰਦਰੇ ਨੇ, ਗਿਆਨ ਇੰਦਰੇ ਜਾਣਨ ਵਾਲੇ, ਜਿਨ੍ਹਾਂ ਦੇ ਰਾਹੀਂ ਅਸੀਂ ਸੰਸਾਰ ਨੂੰ ਜਾਣਦੇ ਹਾਂ ਵੀ ਇਹ ਦੁਨੀਆ ਹੈ। ਅੱਖ, ਅੱਖ ਨਾ ਹੋਵੇ ਤਾਂ ਦੁਨੀਆ ਬਾਰੇ ਕੀ ਜਾਣਾਂਗੇ। ਕੰਨ ਨਾ ਹੋਣ ਤਾਂ ਕੀ ਪਤਾ ਲੱਗੇਗਾ ਸੰਸਾਰ ਕੀ ਹੈ, ਸੁਣੇ ਨਹੀਂ, ਸਿੱਖਾਂਗੇ ਨਹੀਂ। ਮੂੰਹ ਨਹੀਂ ਤਾਂ ਬੋਲ ਨਹੀਂ ਸਕਦੇ, ਹੱਥ ਨਹੀਂ ਤਾਂ ਸਪਰਸ਼ ਨਹੀਂ ਹੋ ਸਕਦਾ। ਇਹਨਾਂ ਰਾਹੀਂ ਜਾਣਿਆ ਜਾਂਦਾ, ਇਸ ਕਰਕੇ ਇਹਨਾਂ ਨੂੰ ਕਹਿੰਦੇ ਗਿਆਨ ਇੰਦਰੇ, ਜਾਣਨ ਦੇ ਇੰਦਰੇ, ਜਿਨ੍ਹਾਂ ਨਾਲ ਬਾਹਰ ਜਾਣਿਆ ਜਾਂਦਾ ਹੈ। ਅਤੇ ਜਿਨ੍ਹਾਂ ਨਾਲ ਅੰਦਰੋਂ ਜਾਣਿਆ ਜਾਂਦਾ ਉਹ ਇੱਕ ਇੰਦਰਾ, ਸਿਰਫ ਇੱਕ ਦੁਆਰਾ ਹੈ। ਇਹ ਬਾਹਰਲੇ ਸਾਰੇ ਦੁਆਰ ਬਾਹਰੋਂ ਗਿਆਨ ਦਿੰਦੇ ਨੇ। ਹੁਣ ਕਿਉਂਕਿ ਬੰਦਾ ਬਾਹਰ ਮੁਖੀ ਹੈ, ਇਸ ਕਰਕੇ ਗੁਰੂ ਸਾਹਿਬ ਨੇ ਇਹਨਾਂ ਬਾਹਰਲੇ 9 ਦਰਵਾਜ਼ਿਆਂ ਨੂੰ ਵੀ ਅਕਾਲ ਪੁਰਖ ਦੀ ਬੰਦਗੀ ਵਿੱਚ ਲਾਉਣ ਦਾ ਉਪਦੇਸ਼ ਦਿੱਤਾ। ਬਾਹਰਲੇ ਗਿਆਨ ਇੰਦਰਿਆਂ ਨੂੰ ਅੱਖਾਂ ਨਾਲ ਦੀਦਾਰ ਕਰ, ਕਿਤੇ ਦੀਦਾਰ ਕਰੀਏ ਗੁਰੂ ਦੇ। ਅਤੇ ਜਿਨ੍ਹਾਂ ਨੇ ਦੀਦਾਰ ਨਹੀਂ ਕੀਤੇ ਉਹਨਾਂ ਬਾਰੇ ਕਿਹਾ, ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਸਾਧ ਕੌਣ ਹੈ? ਸਤਿਗੁਰੂ, ਗੁਰੂ ਗ੍ਰੰਥ ਸਾਹਿਬ, ਸਾਧ ਸੰਗਤ, ਸੱਚਖੰਡ ਹੈ ਜਿਨ੍ਹਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਨ ਵਿੱਚ ਮਾਣਿਆ ਹੈ, ਉਹਨਾਂ ਨੂੰ ਵੀ ਸਾਧ ਕਹਿ ਦੇਈਦਾ ਹੈ। ਕਿਤੇ ਕਿਤੇ ਗੁਰੂ ਨੂੰ ਸਾਧੂ ਕਿਹਾ ਹੈ, ਪਰ ਜ਼ਿਆਦਾ ਨਹੀਂ। ਸਾਧੂ ਦੇ ਅਰਥ ਸਿੱਖ ਬਣਦੇ ਨੇ। ਇਸ ਕਰਕੇ ਇਹ ਆਨੰਦ ਹੈ, ਆਨੰਦ ਨੂੰ ਜਾਣਿਆ ਜਾਂਦਾ ਹੈ, ਪੜਿਆ ਨਹੀਂ ਜਾਂਦਾ। ਖਿਆਲ ਰੱਖਣਾ, ਪੜ੍ਹੀ ਦਾ ਤੇ ਤਾਂ ਹੀ ਵੀ ਜਾਣ ਲਈਏ, ਆਨੰਦ ਨੂੰ ਵੇਖਿਆ ਨਹੀਂ ਜਾ ਸਕਦਾ। ਆਨੰਦ ਗੁਰੂ ਤੇ ਜਾਣਿਆ ਜਾ ਸਕਦਾ ਹੈ, ਵੇਖੀ ਦਾ ਤਾਂ ਹੈ ਵੀ ਜਾਣਨ ਦੀ ਜਾਚ ਆ ਜਾਏ। ਆਨੰਦ ਨੂੰ ਖਾਧਾ ਨਹੀਂ ਜਾਂਦਾ, ਉਹਨੂੰ ਜਾਣਿਆ ਜਾਂਦਾ ਹੈ। ਆਨੰਦ ਗੁਰੂ ਤੇ ਜਾਣਿਆ ਜਾਣੀਦਾ, ਉਸ ਨੂੰ ਮਹਿਸੂਸ ਕਰੀਦਾ। ਇੱਕ ਇੱਕ ਅੱਖਰ ਦੇ ਜਦੋਂ ਸੁਰਤ ਨੇੜਿਓਂ ਲੰਘਦੀ ਹੈ ਤੇ ਗੁਰਬਾਣੀ ਦੇ ਭੇਦ ਖੁੱਲਦੇ ਨੇ, ਜਿਨ੍ਹਾਂ ਨੂੰ ਅਸੀਂ ਸਾਰੀ ਉਮਰ ਪੜ੍ਹਦੇ ਰਹੇ। ਉਹਦੇ ਵਿੱਚ ਹੋਰ ਵੀ ਅੱਗੇ ਅਰਥ ਨੇ, ਹੋਰ ਵੀ ਜਿੰਨੇ ਜਿੰਨਾ ਚਿਰ ਤੁਸੀਂ ਖੋਜੋਗੇ ਉਨਾ ਚਿਰ ਅਰਥ ਹੀ ਨਿਕਲਦੇ ਜਾਣਗੇ, ਪਰਤ ਦਰ ਪਰਤ ਅੱਗੇ ਹੋਰ ਗਿਆਨ ਮਿਲੀ ਜਾਏਗਾ, ਹੋਰ ਮਿਲੀ ਜਾਏਗਾ। ਸਰੀਰ ਦੀ ਬਣਤਰ ਬਾਰੇ ਅੱਜ ਗੁਰੂ ਅਮਰਦਾਸ ਜੀ ਇਸ ਬਾਣੀ ਵਿੱਚ ਕਹਿ ਰਹੇ ਨੇ, ਸਰੀਰ ਦੀ ਗੱਲ ਕੀਤੀ ਹੈ ਕਿ ਤੇਰੇ ਅੰਦਰ ਸਰੀਰ ਕਿਵੇਂ ਚੱਲਦਾ ਹੈ, ਸ੍ਰਿਸ਼ਟੀ ਕਿਵੇਂ ਬਣੀ ਹੈ, ਇਹ ਸੰਸਾਰ ਕੀ ਹੈ ਅਤੇ ਇਹਨੂੰ ਜਾਣਿਆ ਕਿਵੇਂ ਜਾ ਸਕਦਾ। ਚਾਰ ਗੱਲਾਂ ਇਹਦੇ ਵਿੱਚ ਨੇ ਪੌੜੀ ਵਿੱਚ, ਸ੍ਰਿਸ਼ਟੀ ਕਿਵੇਂ ਬਣੀ, ਕਿੱਥੋਂ ਸ਼ੁਰੂ ਹੋਈ ਹੈ, ਸਰੀਰ ਕਿਵੇਂ ਚੱਲਦਾ ਹੈ, ਦੋ ਨੰਬਰ ਸੰਸਾਰ ਕੀ ਹੈ, ਤਿੰਨ ਨੰਬਰ ਇਹ ਸੰਸਾਰ ਕੀ ਹੈ ਇਹਦਾ ਪਤਾ ਕਿੱਥੋਂ ਲੱਗੇਗਾ, ਚਾਰ ਚਾਰ ਵਿਸ਼ੇ ਨੇ ਇਹਦੇ ਵਿੱਚ। ਵਾਰੀ ਵਾਰੀ ਆਪਾਂ ਇਹਦਾ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਬਚਨ ਕੀਤਾ ਸਰੀਰ ਹੈ, ਅਤੇ ਸਰੀਰ ਦਾ ਮੂਲ ਜਿਹੜਾ ਉਹ ਜੋਤ ਹੈ। ਸੰਸਾਰ ਕਿੱਥੋਂ ਬਣਿਆ, ਸਾਰੀ ਸ੍ਰਿਸ਼ਟੀ ਅਕਾਲ ਪੁਰਖ ਨੇ ਸ੍ਰਿਸ਼ਟੀ ਦਾ ਪਹਿਲਾਂ ਸਭ ਤੋਂ ਮੂਲ ਰਚ ਲਿਆ। ਮੂਲ ਦਾ ਅਰਥ ਹੈ, ਜਿਵੇਂ ਮੈਂ ਬੇਨਤੀ ਕਰਾਂ, ਕਿਸੇ ਕਾਰੀਗਰ ਨੇ ਭਾਂਡੇ ਬਣਾਉਣੇ ਸੀ ਮਿੱਟੀ ਦੇ, ਤੁਸੀਂ ਵੇਖੇ ਹੋਣਗੇ ਸੜਕ ਦੇ ਕਿਨਾਰੇ 'ਤੇ ਮਿੱਟੀ ਦੇ ਭਾਂਡੇ ਘੜੇ ਜਿਹੜੇ ਹਨ ਲਾਈਨ ਲਾ ਕੇ ਬੈਠੇ ਹੋਣਗੇ। ਹੁਣ ਤਾਂ ਇਹ ਕੰਮ ਘੱਟ ਗਿਆ, ਪਹਿਲਾਂ ਤਾਂ ਮਿੱਟੀ ਦੇ ਭਾਂਡੇ ਚੱਲਦੇ ਸੀ ਸਭ ਥਾਵਾਂ। ਉਹ ਮਿੱਟੀ ਦੇ ਭਾਂਡੇ ਤੁਸੀਂ ਗਿਣੋ ਕਿੰਨੀ ਤਰ੍ਹਾਂ ਦੇ, ਉਹਦੇ ਵਿੱਚ ਕੋਈ ਘੜਾ ਹੈ, ਕੋਈ ਉੱਤੇ ਚੱਪਣੀ ਹੈ ਉਹਨੂੰ ਢੱਕਣ ਵਾਲੀ, ਕੋਈ ਸੁਰਾਹੀ ਹੈ, ਕੋਈ ਬਾਲਟੀ ਬਣੀ ਹੋਈ ਹੈ, ਕੋਈ ਕੁਝ ਬਣਿਆ, ਕੁਝ ਗਿਣੇ ਨਹੀਂ ਜਾ ਸਕਦਾ, ਇੰਨਾ ਕੁਝ ਬਣਾ ਦਿੰਦੇ ਨੇ। ਉਹਨਾਂ ਨੂੰ ਇਹ ਪੁੱਛੀਏ ਵੀ ਇਹ ਸਾਰੀ ਭਾਂਡਿਆਂ ਦਾ ਮੂਲ ਕੀ ਹੈ, ਪਹਿਲਾਂ ਮੂਲ ਬਣਾਇਆ ਨਾ ਉਹਨਾਂ ਨੇ, ਇਹਨਾਂ ਸਾਰੇ ਭਾਂਡਿਆਂ ਦਾ ਜਿਹੜੇ ਤੁਸੀਂ ਇੰਨੇ ਬਣਾਏ ਨੇ, ਇਹਨਾਂ ਦਾ ਮੂਲ ਤੱਤ ਕੀ ਹੈ, ਅਤੇ ਉਹਦਾ ਜਵਾਬ ਮਿਲੇਗਾ। ਇਹਦਾ ਮੂਲ ਤੱਤ ਪਹਿਲਾਂ ਅਸੀਂ ਮਿੱਟੀ ਨੂੰ ਇਕੱਠਾ ਕੀਤਾ ਹੈ, ਮਿੱਟੀ ਇਹਦਾ ਮੂਲ ਤੱਤ, ਮਿੱਟੀ ਵਿੱਚੋਂ ਬਣੇ ਨੇ ਸਾਰੇ, ਅੱਗੋਂ ਆਕਾਰ ਵੱਖਰੇ ਵੱਖਰੇ ਨੇ, ਏਕਲ ਮਾਟੀ ਉਂਚਰ ਚਿੰਟੀ। ਉਹ ਤਾਂ ਮਿੱਟੀ ਇਕੱਲੀ ਨਾਲ ਬਣ ਗਏ ਭਾਂਡੇ ਕਿਉਂਕਿ ਜਿਉਂਦੇ ਨਹੀਂ ਸਨ, ਪਰ ਜਿਹੜੇ ਭਾਂਡੇ ਸਰੀਰ ਬਣਾਏ ਨਾ ਮਨੁੱਖ ਜਾਂ ਹੋਰ ਜੀਵ ਜੰਤੂ, ਇਹਨਾਂ ਦਾ ਮੂਲ ਇਕੱਲੀ ਮਿੱਟੀ ਨਹੀਂ ਸੀ, ਇਹਨਾਂ ਦਾ ਮੂਲ ਇਕੱਲੀ ਮਿੱਟੀ ਨਹੀਂ ਸੀ, ਇਹਨਾਂ ਦਾ ਮੂਲ ਸੀ ਜੋਤ। ਪਰਮਾਤਮਾ ਨੇ ਆਪਣੇ ਵਿੱਚੋਂ ਜੋਤ ਉਪਾਈ, ਪ੍ਰਕਾਸ਼ ਪੈਦਾ ਕੀਤਾ, ਨੂਰ ਪੈਦਾ ਕੀਤਾ, ਨੂਰ ਬਣਾਇਆ, ਨੂਰ ਦੇ ਵਿੱਚੋਂ ਫਿਰ ਪੰਜ ਤੱਤ ਅੱਗੇ ਬਣਾਏ, ਸੂਖਸ਼ਮ ਬਣਾਏ, ਫਿਰ ਅਸਥੂਲ ਧਾਰਨ ਕਰ ਗਏ ਉਹ। ਇਹਦਾ ਮੂਲ ਰਚਿਆ ਸੀ ਜੋਤ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਜੋਤ ਦੀ ਖੋਜ ਕਰ ਆਪਣੇ ਸਰੀਰ ਵਿੱਚੋਂ, ਕਿੱਥੇ ਕਰਕੇ ਤੇਰੇ ਸਰੀਰ ਨੂੰ ਚਲਾ ਰਹੀ ਹੈ, ਜੋਤ ਕਿੱਥੇ ਹੈ ਤੇਰੇ ਅੰਦਰ। ਜੋਤ ਦੀ ਗੱਲ ਬੜੀ ਆਈ ਹੈ ਗੁਰਬਾਣੀ ਦੇ ਵਿੱਚ। ਆ ਜਿਹੜੇ ਬਾਹਰ ਆਰਤੀਆਂ ਚੱਲਦੀਆਂ ਸਨ ਥਾਲੀਆਂ ਵਿੱਚ ਦੀਵੇ ਜਗਾ ਕੇ, ਉਹਦਾ ਪ੍ਰਤੀਕ ਸਨ ਕਿ ਤੇਰੇ ਅੰਦਰ ਕੋਈ ਦੀਵਾ ਬਲ ਰਿਹਾ, ਉਹਨੂੰ ਵੇਖ। ਉਹ ਦੀਵਾ ਇਸ ਅੱਗ ਦਾ ਹੈ ਨਹੀਂ, ਵੈਸੇ ਉਹਦੀ ਤਸਵੀਰ ਬਣਾਈ ਗਈ ਦੀਵੇ ਵਰਗੀ। ਇੱਕ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ, ਉਹਦੇ ਵਿੱਚ ਤਿੰਨ ਗੱਲਾਂ ਇਕੱਠੀਆਂ ਕਹੀਆਂ ਗਈਆਂ ਨੇ। ਇੱਕ ਤੇ ਕਿਹਾ ਵੀ ਗੁਰੂ ਦਾਤਾ ਹੈ, ਇੱਕ ਉਹਦੇ ਵਿੱਚ ਕਿਹਾ ਹੈ ਗੁਰੂ ਦੀਪਕ ਹੈ, ਦੀਵਾ ਹੈ, ਉਹਦੇ ਵਿੱਚੋਂ ਇੱਕ ਲਾਟ ਇੱਕ ਅਗਨੀ ਆ ਰਹੀ, ਗੁਰੂ ਵਿੱਚੋਂ ਸ਼ਬਦ ਵਿੱਚੋਂ ਇੱਕ ਅੱਗ ਆ ਰਹੀ, ਇੱਕ ਪ੍ਰਕਾਸ਼ ਆ ਰਿਹਾ। ਉੱਥੇ ਖਤਰਾ ਸੀ ਵੀ ਕਿਤੇ ਬੰਦਾ ਅੱਗ ਦੀ ਪੂਜਾ ਨਾ ਕਰਨ ਲੱਗ ਪਵੇ। ਅੱਗ ਦੀ ਪੂਜਾ ਰਹੀ ਹੈ ਨਾ ਪਹਿਲਾਂ ਇਸ ਦੇਸ਼ ਦੇ ਅੰਦਰ, ਅੱਗ ਦੇ ਦੁਆਲੇ ਫੇਰੇ ਹੁੰਦੇ ਰਹੇ ਨੇ, ਅਗਨੀ ਦੀ ਪੂਜਾ ਹੁੰਦੀ। ਇਹ ਅੱਗ ਦੀ ਪੂਜਾ ਕਿਉਂ ਹੋਈ ਸੀ, ਕਿਉਂਕਿ ਜਦੋਂ ਕਿਸੇ ਨੇ ਆਪਣੇ ਅੰਦਰ ਟੁੱਬੀ ਲਾਈ, ਨਾਮ ਦੁਆਰਾ ਜੁੜ ਗਿਆ, ਉਹਨੇ ਜਦੋਂ ਆਪਣੇ ਅੰਦਰ ਵੇਖਿਆ ਵੀ ਅੰਦਰ ਤੇ ਕੋਈ ਦੀਵਾ ਬਲ ਰਿਹਾ, ਕੋਈ ਲਾਟ ਹੈ, ਕੋਈ ਚਾਨਣ ਹੈ, ਅਤੇ ਉਹਦੇ ਜਦੋਂ ਉਹਨੂੰ ਕਿਸੇ ਨੇ ਆ ਕੇ ਪੁੱਛਿਆ ਵੀ ਜਿਹਨੂੰ ਤੁਸੀਂ ਵੇਖਿਆ ਅਕਾਲ ਪੁਰਖ ਨੂੰ ਉਹ ਕਿਵੇਂ ਦਾ ਹੈ, ਅਤੇ ਉਹਨੂੰ ਹੁਣ ਕੀ ਕਵੇ ਵਿਚਾਰਾ, ਸਮਝ ਨਹੀਂ ਆਉਂਦੀ ਕਿਵੇਂ ਕਵਾਂ। ਅਖੀਰ ਨੂੰ ਹਾਰ ਕੇ ਉਹਨੂੰ ਕਹਿਣਾ ਪਿਆ ਉਹ ਤੇ ਅੱਗ ਜਿਵੇਂ ਇੱਕ ਦੀਵਾ ਬਲਦਾ ਇਸ ਤਰ੍ਹਾਂ ਦਾ, ਉਹਦੇ ਵਿੱਚੋਂ ਲਗਾਤਾਰ ਇੱਕ ਰੋਸ਼ਨੀ ਨਿਕਲ ਰਹੀ ਹੈ। ਪ੍ਰਤੀਤ ਕੀਤਾ ਸੀ ਉਹਨੇ, ਤਸਵੀਰ ਥੋੜ੍ਹੀ ਸੀ, ਉਹਨੇ ਕਹਿ ਦਿੱਤਾ ਬਾਹਰਲਿਆਂ ਨੇ ਉਸੇ ਵੇਲੇ ਚੁੱਕਿਆ ਕਾਗਜ਼, ਉਸੇ ਵੇਲੇ ਲਈਆਂ ਲੱਕੜਾਂ, ਲਿਆਂਦੀ ਅੱਗ ਅਤੇ ਇੱਕ ਗੋਲਦਾਰਾ ਜਿਹਾ ਬਣਾ ਕੇ ਉਹਦੇ ਵਿੱਚ ਅੱਗ ਬਾਲ ਦਿੱਤੀ, ਉਹਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਜੇ ਤਾਂ ਉਹਨੂੰ ਸਿਰਫ ਪ੍ਰਤੀਕ ਮੰਨਿਆ ਜਾਂਦਾ ਵੀ ਇਸ ਤਰ੍ਹਾਂ ਦਾ ਹੈ ਅੰਦਰ, ਜਿਵੇਂ ਆਹ ਅੱਗ ਬਲ ਰਹੀ ਹੈ, ਇਸ ਤਰ੍ਹਾਂ ਇੱਕ ਜੋਤ ਹੈ ਅੰਦਰ ਬੰਦੇ ਦੇ, ਉਹਨੂੰ ਵੇਖ ਕੇ ਬੰਦੇ ਦੇ ਅੰਦਰ ਗਿਆਨ ਪੈਦਾ ਹੁੰਦਾ ਵੀ ਇਸ ਤਰ੍ਹਾਂ ਦਾ ਮੈਂ ਅੰਦਰੋਂ ਇੱਕ ਦੀਵਾ ਲੱਭਣਾ ਆਪਣੇ, ਫਿਰ ਤਾਂ ਗੱਲ ਸਰ ਜਾਂਦੀ। ਪਰ ਉੱਥੇ ਕੀ ਹੋਇਆ, ਉਹਨਾਂ ਬੰਦਗੀ ਛੱਡ ਦਿੱਤੀ, ਨਾਮ ਜਪਿਆ ਨਹੀਂ ਕਿਸੇ ਨੇ, ਗੁਰੂ ਵਾਲੇ ਬਣੇ ਨਹੀਂ, ਅਤੇ ਸਾਧ ਸੰਗਤ ਜਿਸ ਨੇ ਤਜਰਬਾ ਦੱਸਿਆ ਸੀ ਉਹਦੀ ਵੀ ਪਰਵਾਹ ਕੋਈ ਨਹੀਂ ਕੀਤੀ। ਹੋਇਆ ਕੀ, ਬਸ ਪੂਜਾ ਹੋ ਗਈ, ਅੱਗ ਦੀ ਸ਼ੁਰੂ ਲਾਈਨ ਲੱਗ ਗਈ, ਅਤੇ ਲਾਈਨ ਦਾ ਤਾਂ ਫਿਰ ਇਸ ਦੇਸ਼ ਵਿੱਚ ਕੋਈ ਅੰਤ ਹੀ ਨਹੀਂ ਹੈ। ਇੱਥੇ ਲਾਈਨ ਨਹੀਂ ਟੁੱਟਦੀ, ਇੱਥੇ ਜਿੱਥੇ ਲਾਈਨ ਲੱਗ ਜਾਏ ਨਾ, ਟੁੱਟੇਗੀ ਨਹੀਂ, ਭਾਵੇਂ ਅੱਗੇ ਕੁਝ ਹੋਵੇ, ਲਾਈਨ ਲੱਗੇਗੀ ਬਸ। ਕਿਉਂਕਿ ਚਲੋ ਇਹ ਤਰੀਕਾ ਵੀ ਹੈ ਵੀ ਸੰਗਤ ਜ਼ਿਆਦਾ ਹੋਵੇ ਇਕੱਠੀ, ਪਰ ਭੀੜ ਦਾ ਸੰਬੰਧ ਹੈ ਕਿ ਲਾਈਨ ਦੇ ਪਿੱਛੇ ਬੰਦਾ ਤੁਰਦਾ, ਉਹਦੀ ਆਦਤ ਹੀ ਸ਼ੁਰੂ ਤੋਂ ਰਹੀ ਹੈ। ਇਸ ਤਰ੍ਹਾਂ ਲਾਈਨ ਸ਼ੁਰੂ ਹੋ ਗਈ ਤਾਂ ਸਾਧ ਸੰਗਤ ਉਹ ਅਸਲ ਵਿੱਚ ਨਹੀਂ ਸੀ, ਉਹ ਤਾਂ ਇੱਕ ਬਾਹਰਲਾ ਪ੍ਰਤੀਕ ਦਿੱਤਾ ਸੀ। ਸਾਡੇ ਵਿੱਚ ਵੀ ਹੋਇਆ, ਜੋਤ ਤਾਂ ਜਗਾਈ ਗਈ ਹੈ, ਸ਼ਹੀਦਾਂ ਦੇ ਥਾਂ 'ਤੇ ਤੁਸੀਂ ਜਾਓਗੇ, ਬਾਬਾ ਦੀਪ ਸਿੰਘ ਦੇ ਸਥਾਨ 'ਤੇ ਜਾਓ, ਹਰਿਮੰਦਰ ਸਾਹਿਬ ਵਿੱਚ ਜਾਓ, ਪੰਜ ਤਖਤਾਂ 'ਤੇ ਜਾਓ, ਕਈ ਗੁਰਦੁਆਰਿਆਂ ਵਿੱਚ ਜਾਓ, ਸਾਹਿਬਜ਼ਾਦਿਆਂ ਦੇ ਅਸਥਾਨ ਨੇ, ਉੱਥੇ ਜੋਤ ਪਈ ਜਗਦੀ, ਜੋਤ ਜਗ ਰਹੀ। ਜੋਤ ਕਾਹਦੇ ਵਾਸਤੇ ਸੀ, ਉਹਨੂੰ ਵੇਖਣਾ ਸੀ, ਸਿਰਫ ਵੇਖ ਕੇ ਉਹਦੇ ਵਿੱਚੋਂ ਮੰਨਣਾ ਸੀ ਵੀ ਇਹਦੇ ਇਹ ਜਿਹੜੀ ਜੋਤ ਬਾਹਰ ਜਿਵੇਂ ਦੀ ਦਿਸ ਰਹੀ ਹੈ ਨਾ, ਇਹ ਨਹੀਂ, ਇਹਦੇ ਵਰਗੀ ਇੱਕ ਨਾਮ ਦੀ ਜੋਤ ਤੇਰੇ ਅੰਦਰ ਹੈ, ਜਗ ਰਹੀ ਹੈ। ਉਹ ਜੋਤ ਅੰਦਰ ਤੇਰੇ ਜਗਦੀ, ਉਹਨੂੰ ਨਾਮ ਜਪ ਕੇ ਅੰਦਰੋਂ ਲੱਭ ਲੈ, ਪ੍ਰਗਟ ਕਰ ਲੈ। ਇਸ ਵਾਸਤੇ ਸੀ, ਗੁਰੂ ਵਾਲਾ ਬਣ, ਬੰਦਗੀ ਕਰ, ਗੁਰੂ ਦੀ ਮੱਤ 'ਤੇ ਤੁਰ। ਪਰ ਅਸੀਂ ਕੀ ਕੀਤਾ, ਇੱਧਰ ਮੱਥਾ ਟੇਕਿਆ, ਗੁਰੂ ਵਾਲੇ ਅਸੀਂ ਨਹੀਂ ਬਣਨਾ, ਬਾਣੀ ਅਸੀਂ ਪੜ੍ਹਨੀ ਨਹੀਂ, ਸੇਵਾ ਕਰਨੀ ਨਹੀਂ। ਜੋਤ ਦੇ ਕੋਲ ਗਏ, ਉਹਦੇ ਆਲੇ ਦੁਆਲੇ ਹੱਥ ਫੇਰੇ, ਆਪਣੇ ਮੂੰਹ 'ਤੇ ਫੇਰ ਲਏ, ਮੂੰਹ 'ਤੇ ਵਾਲ ਕੋਈ ਨਹੀਂ, ਸਿਰ 'ਤੇ ਵਾਲ ਕੋਈ ਨਹੀਂ ਹੈ, ਸਿੱਖ ਬਣ ਗਏ ਬਸ। ਜੋਤ ਨੇ ਸਿੱਖ ਬਣਾ ਦਿੱਤੇ, ਉਹ ਤਾਂ ਸਿਰਫ ਪ੍ਰਤੀਕ ਸੀ, ਉਹਦੇ ਵਿੱਚੋਂ ਵੇਖਣਾ ਸੀ ਵੀ ਆਹ ਦੀਵਾ ਵੇਖ ਜਗ ਰਿਹਾ, ਬੁੱਝਾ ਨਹੀਂ, ਤੇਰੇ ਅੰਦਰੋਂ ਕੋਈ ਜਗਦਾ ਹੋਇਆ ਦੀਵਾ, ਉਹਦੇ ਉੱਤੇ ਤੂੰ ਮੈਲ ਲਾ ਦਿੱਤੀ, ਉਹਦਾ ਚਾਨਣ ਬਾਹਰ ਨਹੀਂ ਪਿਆ ਆਉਂਦਾ। ਭਗਤ ਰਵਿਦਾਸ ਜੀ ਨੇ ਇਸ ਸੰਬੰਧ ਵਿੱਚ ਬਚਨ ਕਹੇ ਨੇ, ਹਜ਼ੂਰ ਕਹਿੰਦੇ ਨੇ ਕਿ ਮ੍ਰਿਗ ਮੀਨ ਪਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ, ਮਾਧਵੇ ਅਵਿਦਿਆ ਹਿਤ ਕੀਨ ਦੀਪਤ ਦੀਪ ਮਲੀਨ। ਮੈਂ ਥੋੜ੍ਹੇ ਜਿਹਾ ਅਰਥੇ ਦੇ ਕਰਦੇ ਹਾਂ, ਭਾਵੇਂ ਤੁਸੀਂ ਕਈ ਵਾਰੀ ਸੁਣੇ ਨੇ। ਭਗਤ ਰਵਿਦਾਸ ਜੀ ਕਹਿੰਦੇ, ਮਾਧਵੇ, ਹੇ ਮਾਧੋ ਜੀ, ਹੇ ਅਕਾਲ ਪੁਰਖ ਜੀ, ਮੈਂ ਅੱਜ ਆਪਣੇ ਆਪ ਨੂੰ ਵੇਖਿਆ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਪਾਪ ਕੀਤਾ ਹੈ। ਅਵਿਦਿਆ, ਵਿਦਿਆ ਦੇ ਅਰਥ ਨੇ, ਵਿਦਿਆ ਤੁਸੀਂ ਜਾਣਦੇ ਹੋ, ਉਹਦੇ ਅੱਗੇ ਜਦੋਂ ਐੜਾ ਲੱਗ ਜਾਂਦਾ ਉਹਦੇ ਨੈਗੇਟਿਵ ਹੋ ਜਾਂਦਾ ਹੈ, ਅਵਿਦਿਆ ਯਾਨੀ ਕਿ ਅਨਪੜ੍ਹਤਾ। ਇਹਦੇ ਅਖਰੀ ਅਰਥ ਨੇ, ਅਸੀਂ ਅਨਪੜ੍ਹਤਾ ਨਾਲ ਹਿੱਤ ਕੀਤਾ ਹੈ, ਅਵਿਦਿਆ ਹਿੱਤ ਕੀਨ, ਪਿਆਰ ਕੀਤਾ ਹੈ ਅਵਿਦਿਆ ਨੂੰ, ਅਨਪੜ੍ਹਤਾ ਨੂੰ ਪਿਆਰ ਕੀਤਾ ਹੈ। ਇਸ ਅਨਪੜ੍ਹਤਾ ਦੇ ਅਗਲੇ ਅਰਥ ਹੋਣਗੇ, ਜਿਹਨੂੰ ਕਹਿੰਦੇ ਨੇ ਭਾਵ ਅਰਥ, ਉਹਦੇ ਅਰਥ ਹੋਣਗੇ ਅਗਿਆਨ। ਅਗਿਆਨ ਦੇ ਅਗਲੇ ਅਰਥ ਹੋਣਗੇ ਮੂਰਖਤਾ, ਮੂਰਖਤਾ ਦੇ ਅਗਲੇ ਅਰਥ ਹੋਣਗੇ ਵਿਕਾਰਾਂ ਨਾਲ ਭਰੀ ਹੋਈ ਜ਼ਿੰਦਗੀ, ਉਹਨੂੰ ਕਹਿਣਗੇ ਅਵਿਦਿਆ। ਭਰਮ, ਮੋਹ, ਹੰਕਾਰ, ਲੋਭ, ਵਾਸ਼ਨਾ, ਕ੍ਰੋਧ, ਇਹ ਸਾਰੀ ਇਕੱਠਾ ਕਰ ਦਈਏ ਇਹਨੂੰ, ਇਹਨੂੰ ਕਹਿੰਦੇ ਨੇ ਅਵਿਦਿਆ। ਕਹਿੰਦੇ ਅਸੀਂ ਇਹਨਾਂ ਵਿਕਾਰਾਂ ਨਾਲ ਮੋਹ ਕਰ ਕਰਕੇ ਦੀਪਤ ਦੀਪ, ਜਿਹੜਾ ਸਾਡੇ ਅੰਦਰ ਨਾਮ ਦਾ ਦੀਵਾ ਜਗ ਰਿਹਾ ਸੀ, ਉਹਦੀ ਜਿਹੜੀ ਚਿਮਣੀ ਸੀ ਉਹਨੂੰ ਕਹਿੰਦੇ ਮਲੀਨ, ਅਸੀਂ ਉਹਨੂੰ ਕਾਲਖ ਲਾ ਲਈਏ। ਹੁਣ ਅੰਦਰ ਤੇ ਦੀਵਾ ਜਗੀ ਜਾਂਦਾ ਹੈ, ਬਾਹਰ ਚਾਨਣ ਆਉਂਦਾ ਕੋਈ ਨਹੀਂ, ਬਾਹਰੋਂ ਅਸੀਂ ਸਿੱਖੀ ਜਾਂਦੇ ਹਾਂ ਸਾਰਾ ਕੁਝ, ਕਿਵੇਂ ਕਰੀਏ ਜੀ, ਕਿਵੇਂ ਨਾ ਕਰੀਏ। ਉਸ ਖੋਲ ਦੇ ਉੱਤੇ ਮਿੱਟੀ ਪੈ ਗਈ, ਉਹਦੇ ਉੱਤੇ ਪੈ ਗਈ ਸਾਧ ਸੰਗਤ ਮੈਲ, ਕਾਲਾ ਹੋ ਗਿਆ ਉਹ ਸ਼ੀਸ਼ਾ, ਤੇ ਅੰਦਰ ਸ਼ੀਸ਼ਾ ਕਾਲਾ ਹੈ, ਅੰਦਰਲਾ ਪ੍ਰਕਾਸ਼ ਕਦੀ ਬਾਹਰ ਆਇਆ ਨਹੀਂ, ਤੇ ਬਾਹਰਲੇ ਪ੍ਰਕਾਸ਼ ਦੇ ਆਧਾਰ ਤੇ ਅਸੀਂ ਧਾਰਮਿਕ ਬਣ ਗਏ ਹਾਂ। ਅੰਦਰ ਤੇ ਗੰਧ ਪਿਆ ਹੋਇਆ, ਬਾਹਰ ਦਿਸੈ ਚਾਨਣਾ ਭੀਤਰ ਭਰੀ ਭੰਗਾਰ, ਅੰਦਰ ਗੰਦਗੀ ਹੈ, ਬਾਹਰ ਚਾਨਣਾ ਹੈ, ਬਾਹਰੋਂ ਲਿੰਬਾ ਪੋਚੀ ਹੈ, ਬੜੇ ਵਲ ਪਾਏ ਹੋਏ ਨੇ ਪੱਗਾਂ ਨੂੰ, ਬਹੁਤ ਕੁਝ ਹੈ, ਅੰਦਰ ਫੋੜ ਕੇ ਵੇਖੋ ਸਾਡਾ ਕਿਵੇਂ ਦਾ ਹੈ। ਅਸੀਂ ਸੁਣਦੇ ਕੀ ਹਾਂ, ਅਸੀਂ ਵੇਖਦੇ ਕੀ ਹਾਂ, ਅਸੀਂ ਸੋਚਦੇ ਕੀ ਹਾਂ, ਉੱਥੇ ਫੋੜ ਕੇ। ਅਤੇ ਅਕਾਲ ਪੁਰਖ ਦਾ ਇਹ ਨਿਯਮ ਹੈ, ਉਹ ਬਾਹਰੋਂ ਵੀ ਚਲੋ ਗੁਰੂ ਨੇ ਦਿੱਤਾ ਹੈ, ਬਾਹਰੋਂ ਵੀ ਤੂੰ ਸੱਜ ਧੱਜ ਕੇ ਰਹੋ, ਕੋਈ ਗੱਲ ਨਹੀਂ, ਪਰ ਸੱਜਣਾ ਤੂੰ ਤੇ ਇਸ ਕੂੜੇ ਦੇ ਢੇਰ ਦੇ ਉੱਤੇ ਕੱਪੜੇ ਪਾ ਕੇ ਤੁਰਿਆ ਫਿਰਨਾ, ਅੰਦਰੋਂ ਤੇ ਵੇਖ ਥੋੜਾ ਜਿਹਾ, ਅੰਦਰ ਕੀ ਹੈ। ਇਸ ਅਵਿਦਿਆ ਦੇ ਨਾਲ ਪ੍ਰੇਮ ਕਰਨ ਕਰਕੇ ਕਹਿੰਦੇ ਦੀਪਤ ਦੀਪ ਮਲੀਨ, ਉਹ ਗਿਆਨ ਦਾ ਦੀਵਾ ਤੇ ਜਗਦਾ ਹੀ ਰਹਿੰਦਾ ਹੈ, ਭਾਵੇਂ ਕੋਈ ਕਿੰਨਾ ਰਾਖਸ਼ਸ ਹੋ ਜਾਏ, ਕਿੰਨਾ ਅਪਰਾਧੀ ਹੋ ਜਾਏ, ਕਿਸੇ ਦਾ ਦੀਵਾ ਕਦੀ ਨਹੀਂ ਬੁੱਝਿਆ। ਅਪਰਾਧੀ ਤੋਂ ਅਪਰਾਧੀ, ਪਾਪੀ ਤੋਂ ਪਾਪੀ ਮਨੁੱਖ, ਗਿਰੇ ਤੋਂ ਗਿਰਿਆ ਮਨੁੱਖ ਵੀ, ਗੁਰੂ ਸਾਹਿਬ ਨੇ ਇਹਦੇ ਬਾਰੇ ਕਿਹਾ ਹੈ, ਉਹਦੇ ਵਿੱਚ ਵੀ ਇਹ ਆਸ ਹੈ ਵੀ ਉਹ ਫਿਰ ਸੰਤ ਬਣ ਸਕਦਾ ਹੈ, ਉਹਨੂੰ ਸੋਧਿਆ ਜਾ ਸਕਦਾ, ਪਰ ਬਸ਼ਰਤੇ ਕਿ ਉਹਦੀ ਮੈਲ ਹਟੇ। ਤਾਂ ਭਗਤ ਜੀ ਨੇ ਉਦਾਹਰਨ ਤਾਂ ਦਿੱਤੀ ਹੈ ਪੁਰਾਣੀ, ਜਿਵੇਂ ਪੁਰਾਣੇ ਸਮੇਂ ਵਿੱਚ ਆ ਲਾਲਟੈਨ ਹੁੰਦੀ ਸੀ, ਉਦੋਂ ਕੋਈ ਇਹ ਸਾਧਨ ਨਹੀਂ ਸਨ, ਲਾਲਟੈਨ ਉਹਦੀ ਇੱਕ ਕੁੰਡਾ ਹੁੰਦਾ ਸੀ, ਉਹਨੂੰ ਟੰਗ ਦਿੰਦੇ ਸਨ ਕਿੱਲੀ ਦੇ ਨਾਲ, ਅਤੇ ਉਹਦੀ ਇੱਕ ਚਿਮਣੀ ਹੁੰਦੀ ਸੀ ਗੋਲ ਜਿਹੀ, ਉਹਦੇ ਵਿੱਚ ਚਿਮਣੀ ਚੁੱਕ ਕੇ ਅੱਗ ਲਾ ਦਿੰਦੇ ਸਨ, ਅਤੇ ਉਹਦੇ ਚਾਨਣ ਵਿੱਚ ਕੰਮ ਕੀਤਾ ਜਾਂਦਾ ਸੀ ਘਰ ਵਿੱਚ। ਪਰ ਕੀ ਹੁੰਦਾ ਸੀ ਵੀ ਜਿਹੜੀ ਉਹ 2-4 ਘੰਟੇ ਰਾਤ ਨੂੰ ਉਹ ਲਾਲਟੈਨ ਬੱਤੀ ਜਗਦੀ ਸੀ, ਉਸ ਦੇ ਅੰਦਰ, ਉਸ ਖੋਲ ਦੇ ਅੰਦਰ, ਉਹ ਸ਼ੀਸ਼ੇ ਦੀ ਚਿਮਣੀ ਦੇ ਵਿੱਚ ਧੂੰਵੇਂ ਕਰਕੇ ਕਾਲਖ ਜੰਮ ਜਾਂਦੀ ਸੀ। ਅਗਲੇ ਦਿਨ ਸਵੇਰੇ ਉਸ ਚਿਮਣੀ ਨੂੰ ਕੱਢ ਕੇ ਉਹਨੂੰ ਸਾਫ਼ ਕਰਨਾ ਪੈਂਦਾ ਸੀ, ਅਤੇ ਤਾਂ ਉਹਦੇ ਵਿੱਚੋਂ ਚਾਨਣ ਬਾਹਰ ਆਉਂਦਾ ਸੀ। ਜੇ ਸਾਫ਼ ਨਹੀਂ ਸੀ ਕਰਦੇ, ਵਿੱਚ ਦੀਵਾ ਜਗੀ ਜਾਂਦਾ ਸੀ, ਬਾਹਰ ਚਾਨਣ ਕੋਈ ਨਹੀਂ ਸੀ ਆਉਂਦਾ। ਹੁਣ ਵੀ ਸਾਡੀ ਹਾਲਤ ਉਸ ਵਰਗੀ ਹੈ, ਸਾਡੇ ਅੰਦਰ ਤੇ ਦੀਵਾ ਜਗੀ ਜਾ ਰਿਹਾ ਹੈ, ਜੋਤ ਜਗ ਰਹੀ ਹੈ, ਪਰ ਸਾਡੇ ਮਨ ਦੀ ਜਿਹੜੀ ਚਿਮਣੀ ਹੈ ਨਾ, ਉਹ ਕਾਲੀ ਹੋ ਗਈ ਬਿਲਕੁਲ, ਪ੍ਰਕਾਸ਼ ਬਾਹਰ ਨਹੀਂ ਆਉਂਦਾ। ਇਸ ਕਰਕੇ ਸਰੀਰ ਦੇ ਅੰਦਰ ਜੋਤ ਪਾਈ ਹੈ ਅਕਾਲ ਪੁਰਖ ਨੇ, ਸਰੀਰ ਬਣਿਆ 5 ਤੱਤਾਂ ਦਾ, ਇਹਦੇ ਅੰਦਰ 5 ਗਿਆਨ ਇੰਦਰੇ ਨੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਦੇਹੀ ਗਾਵਾਂ, ਇਹ ਸਰੀਰ ਇੱਕ ਗਾਮ ਹੈ, ਇੱਕ ਪਿੰਡ ਹੈ। ਇਹ ਸਰੀਰ ਨੂੰ ਕਈਆਂ ਨਾਮਾਂ ਦੇ ਨਾਲ ਪੁਕਾਰਿਆ, ਇਹ ਇੱਕ ਕਿਲ੍ਹਾ ਹੈ, ਇਹ ਸਰੀਰ ਹਰਿਮੰਦਰ ਹੈ, ਇਹ ਸਰੀਰ ਜਿਹੜਾ ਇੱਕ ਸਰੋਵਰ ਹੈ, ਸਰੀਰ ਸਰੋਵਰ ਮਾ ਦੇ ਵਿੱਚ ਇੱਕ ਕਮਲ ਖਿੜਿਆ ਹੋਇਆ, ਇਹ ਸਰੀਰ ਜਿਹੜਾ ਹੈ ਕਈ ਨਾਵਾਂ ਨਾਲ ਪੁਕਾਰਿਆ ਗਿਆ ਹੈ। ਤਾਂ ਇਹ ਸਰੀਰ ਜਦੋਂ ਬਣਾਇਆ ਤੇ 5 ਗਿਆਨ ਇੰਦਰੇ, 5 ਕਰਮ ਇੰਦਰੇ, 10 ਦੁਆਰੇ ਇਹਨੂੰ ਲਾਏ, 25 ਪ੍ਰਕਿਰਤੀਆਂ, ਬੜਾ ਲੰਬਾ ਚੌੜਾ ਸਿਸਟਮ ਹੈ, ਜੇ ਇਹਨੂੰ ਤੋੜਨ ਲੱਗੋ ਜਿੰਨਾ ਮਰਜ਼ੀ ਲੰਬਾ ਕਰਕੇ ਲੈ ਜਾਓ। ਸਰੀਰ ਦਾ ਜਿਹੜਾ ਵਿਗਿਆਨ ਹੈ ਨਾ, ਦੇਹ, ਇਹ ਇੰਨਾ ਵਿਸ਼ਾਲ ਹੈ ਕਿ ਕੋਈ ਬੰਦਾ ਇਹਨੂੰ ਸਾਰੀ ਉਮਰ ਖੋਜਦਾ ਰਹੇ ਤੇ ਪੜ੍ਹਦਾ ਰਹੇ, ਇੱਕ ਚੀਜ਼ ਨੂੰ ਲੱਭੇਗਾ, ਉਹਦੇ ਵਿੱਚੋਂ 5 ਹੋਰ ਨਿਕਲ ਜਾਣਗੀਆਂ, ਇੱਕ ਚੀਜ਼ ਨੂੰ ਲੱਭੇਗਾ, ਉਹਦੇ ਵਿੱਚੋਂ 5 ਹੋਰ ਨਿਕਲ ਜਾਣ, ਅੱਗੇ ਦੀ ਅੱਗੇ ਨਿਕਲੇਗਾ। ਇਸ ਕਰਕੇ ਗੁਰੂ ਸਾਹਿਬ ਨੇ ਮੋਟਾ ਜਿਹਾ ਗਿਆਨ ਦਿੱਤਾ, ਬਹੁਤ ਚੱਕਰਾਂ ਵਿੱਚ ਨਹੀਂ ਪਾਇਆ ਵੀ ਇਹ ਤੱਤ ਦਾ ਇਹ ਪ੍ਰਭਾਵ ਹੈ, ਇਸ ਸਮੇਂ ਇਹ ਤੱਤ ਭਾਰੀ ਹੁੰਦਾ। ਕਈ ਜਿਹੜੇ ਲੋਕ ਸਰੀਰ ਦਾ ਵਿਗਿਆਨ ਪੜ੍ਹ ਲੈਂਦੇ ਨਾ, ਕਈਆਂ ਗ੍ਰੰਥਾਂ ਦੇ ਵਿੱਚ ਹੈ, ਬੜਾ ਲੰਮਾ ਚੌੜਾ ਲਿਖਿਆ ਪੁਰਾਣੇ ਗ੍ਰੰਥਾਂ ਵਿੱਚ, ਬੜੀ ਲੰਮੀ ਵਿਆਖਿਆ ਕੀਤੀ ਸਰੀਰ ਦੀ, ਕਿਹੜੇ ਸਮੇਂ ਕਿਹੜਾ ਤੱਤ ਭਾਰੂ ਹੁੰਦਾ ਹੈ, ਕਿਹੜੇ ਸਮੇਂ ਪਾਣੀ ਤੱਤ ਹਾਵੀ ਹੁੰਦਾ ਸਰੀਰ 'ਤੇ, ਇਹ ਬੜਾ ਕੁਝ ਲਿਖਿਆ ਹੈ। ਗੁਰੂ ਸਾਹਿਬ ਨੇ ਸੋਚਿਆ ਵੀ ਆਹ ਜਿਹੜੇ ਬੰਦਿਆਂ ਨੂੰ ਮੈਂ ਨਾਮ ਨਾਲ ਜੋੜਨਾ ਹੈ, ਇਹਨਾਂ ਨੇ ਕਿਰਤ ਵੀ ਕਰਨੀ ਹੈ, ਕੰਮ ਵੀ ਕਰਨਾ ਹੈ, ਸਿੱਧੇ ਸਾਧੇ ਬੰਦੇ ਨੇ, ਰਿਕਸ਼ਾ ਵੀ ਚਲਾਉਣਾ। ਗਿਆਨ ਤਾਂ ਉਹ ਨਾ, ਗਿਆਨ ਉਹ ਹੀ ਹੈ ਜਿਹੜਾ ਰਿਕਸ਼ਾ ਚਲਾਉਣ ਵਾਲੇ ਦੇ ਕੰਮ ਵੀ ਆਵੇ ਤੇ ਜਿਹੜਾ ਹਵਾਈ ਜਹਾਜ਼ ਚਲਾਉਣ ਵਾਲੇ ਦੇ ਕੰਮ ਵੀ ਆਵੇ, ਗਿਆਨ ਉਹਨੂੰ ਹੀ ਕਹਿੰਦੇ ਨੇ। ਇਹ ਨਹੀਂ ਵੀ ਇੰਨਾ ਮਹਿੰਗਾ ਗਿਆਨ ਇੱਕ ਬੰਦੇ ਦੇ ਕੰਮ ਆ ਜਾਵੇ। ਹੋਵੇ ਗਹਿਰਾ ਤੇ ਹੋਵੇ ਸਰਲ, ਇਹਦੇ ਵਿੱਚ ਦੋ ਗੁਣ ਹੋਣੇ ਚਾਹੀਦੇ ਨੇ। ਜੇ ਦੋ ਗੁਣ ਨਹੀਂ, ਗਿਆਨ ਕੋਈ ਕਲਾ ਨਹੀਂ ਹੈ, ਕਲਾਕਾਰੀ ਨਹੀਂ, ਕੋਈ ਸ਼ੇਰਬਾਜ਼ੀ ਨਹੀਂ ਹੈ ਗਿਆਨ, ਇਹ ਸਾਨੂੰ ਭੁਲੇਖਾ ਪੈ ਗਿਆ। ਜਿੰਨਾ ਇਹ ਆਮ ਭਾਸ਼ਾ ਵਿੱਚ ਹੋਵੇਗਾ, ਜਿੰਨਾ ਇਹ ਸਰਲ ਭਾਸ਼ਾ ਵਿੱਚ ਹੋਵੇਗਾ, ਉਹਨਾਂ ਸੰਸਾਰ ਨੂੰ ਕੰਮ ਸੌਖਾ ਦੇਵੇਗਾ। ਤੇ ਦੇਹ ਦਾ ਗਿਆਨ ਗੁਰੂ ਸਾਹਿਬ ਕੋਲ ਸਾਰਾ ਹੀ ਹੈ, ਕੁਝ ਲੁਕਿਆ ਹੋਇਆ ਨਹੀਂ, ਤੇ ਨਾ ਉਹਨਾਂ ਨੇ ਗਿਆਨ ਕਿਸੇ ਗ੍ਰੰਥ ਵਿੱਚੋਂ ਉਧਾਰਾ ਲਿਆ ਹੈ, ਕਿਤੇ ਪੜ੍ਹ ਕੇ ਚੁੱਕ ਕੇ ਨਹੀਂ ਪਾਇਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਬਸ ਗੱਲ ਇੰਨੀ ਹੈ, ਉਹਨਾਂ ਨੇ ਖੁਦ ਵੇਖਿਆ ਤੇ ਡਾਇਰੈਕਟਲੀ ਸਿੱਧਾ ਲਿਖਿਆ, ਇਸ ਕਰਕੇ ਉਹਨਾਂ ਦਾ ਮੇਲ ਕਈ ਗ੍ਰੰਥਾਂ ਨਾਲ ਖਾਂਦਾ ਨਹੀਂ। ਜਿਹੜੇ ਬਹੁਤੇ ਜਿਹੜੇ ਵੇਦ ਗਿਆਤਾ ਨੇ ਨਾ, ਜਿਹੜੇ ਵਿਆਕਰਨ ਗਿਆਤਾ ਨੇ, ਹਾਂ ਇੱਕ ਸੱਜਣ ਪਿੱਛੇ ਜੀ ਹੋਇਆ ਹਿੰਦੁਸਤਾਨ ਵਿੱਚ ਬੜਾ ਪ੍ਰਸਿੱਧ, ਉਹਨੇ ਕਿਉਂਕਿ ਵਿਦਵਾਨ ਸੀ, ਉਹਨੇ ਸ਼ਬਦ ਵੀ ਕਹਿ ਦਿੱਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਗੁਰੂ ਨਾਨਕ ਦਾ ਜਪਜੀ ਸਾਹਿਬ, ਕਹਿੰਦੇ ਮੈਂ ਪੜ੍ਹਿਆ, ਉਹਨੇ ਗੱਲ ਕਹਿ ਦਿੱਤੀ ਸੀ, ਕਹਿੰਦੇ ਗਵਾਰ ਭਾਸ਼ਾ ਹੈ। ਗਵਾਰ ਭਾਸ਼ਾ ਦਾ ਮਤਲਬ ਥੱਲੜੇ ਪੱਧਰ ਦੀ ਬੋਲੀ ਹੈ, ਨੀਵੇਂ ਲੋਕ ਇਸ ਤਰ੍ਹਾਂ ਸਿੱਧਾ ਜਿਹਾ ਬੋਲਦੇ ਨੇ। ਹੁਣ ਉਹਨੂੰ ਕੌਣ ਪੁੱਛੇ ਵੀ ਗਿਆਨ ਉਹ ਹੀ ਹੁੰਦਾ ਜਿਹਦੀ ਕਿਸੇ ਨੂੰ ਸਮਝ ਹੀ ਨਾ ਆਵੇ, ਪਤਾ ਹੀ ਨਾ ਲੱਗੇ ਕੀ ਕਿਹਾ ਜਾ ਰਿਹਾ। ਵੇਦਾਂ ਦਾ ਭਾਰ, ਗ੍ਰੰਥਾਂ ਦੇ ਮਾਤਰਾਵਾਂ ਦਾ ਭਾਰ, ਕਈ ਕੁਝ ਉਹ ਹੁੰਦਾ ਗਿਆਨ। ਇਹ ਤਾਂ ਤੁਸੀਂ ਧੋਖਾ ਦੇ ਰਹੇ ਹੋ ਦੁਨੀਆ ਨੂੰ ਕਿ ਤੁਸੀਂ ਉਹਨੂੰ ਇੰਨਾ ਕਠਿਨ ਕਰ ਦਿੱਤਾ ਕਿਸੇ ਦੇ ਸਮਝ ਨਹੀਂ ਆਉਂਦਾ। ਇਹ ਜੀ ਗੋਸ਼ਟੀ ਹੋ ਰਹੀ ਹੈ ਕਾਹਦੀ? ਜੋ ਕੁਝ ਉੱਥੇ ਪੜ੍ਹਿਆ ਜਾ ਰਿਹਾ ਉਹ ਅੱਖਰ ਜਿਹੜੇ ਅੱਗੇ ਬੰਦੇ ਬੈਠੇ ਉਹਨਾਂ ਕਦੀ ਜ਼ਿੰਦਗੀ ਵਿੱਚ ਸੁਣੇ ਹੀ ਨਹੀਂ। ਕੀ ਦਿਓਗੇ ਉਹਨਾਂ ਨੂੰ ਗਿਆਨ ਤੁਸੀਂ? ਕੀ ਅਰਥ ਨਿਕਲੇਗਾ? ਇਹ ਠੀਕ ਹੈ ਕਿਤਾਬ ਛਪ ਜਾਏਗੀ ਅਤੇ ਸਾਡੀ ਜ਼ਿੰਦਗੀ ਸੌਖੀ ਲੰਘ ਜਾਏਗੀ। ਕਿਸੇ ਜਿਹੜਾ ਆਮ ਬੰਦਾ ਹੈ ਫੀਲਡ ਵਿੱਚ ਤੇ ਕਿਸੇ ਦੇ ਕੰਮ ਨਹੀਂ ਆਇਆ ਉਹ ਗਿਆਨ ਜਿਹੜਾ ਹੈ। ਤੇ ਲੋਕ ਧਾਰਮਿਕ ਵੀ ਇਹਦੇ ਵਿੱਚ ਫਖਰ ਮਹਿਸੂਸ ਕਰਦੇ ਨੇ, ਸਟੇਜਾਂ ਦਾ ਇਹ ਸ਼ਿੰਗਾਰ ਬਣ ਜਾਂਦਾ ਵੀ ਔਖੇ ਤੋਂ ਔਖਾ ਗਿਆਨ ਬੋਲਿਆ ਜਾਏ, ਭਾਵੇਂ ਉਹ ਕਿਸੇ ਦੇ ਕੰਮ ਆਵੇ ਜਾਂ ਨਾ ਆਵੇ। ਸਤਿਗੁਰੂ ਨੇ ਸਰਲ ਗਿਆਨ ਦੇ ਦਿੱਤਾ, ਕਹਿੰਦੇ ਦੇਹ ਦੇ ਇੱਕ ਪਿੰਡ ਵਰਗੀ ਦੇਹ ਹੈ, ਦੇਹੀ ਗਾਵਾਂ ਜੀਓ ਧਰ ਮਹਿਤੋ। ਤੇ ਅਕਾਲ ਪੁਰਖ ਨੇ ਸਰੀਰ ਰੂਪੀ ਪਿੰਡ ਬਣਾ ਕੇ ਨਾ ਇਸ ਜੀਵ ਨੂੰ ਇਹਦੇ ਵਿੱਚ ਭੇਜਿਆ, ਤੇ ਭੇਜਣ ਲੱਗਿਆਂ ਅਕਾਲ ਪੁਰਖ ਨੇ ਉਹਨੂੰ ਹਦਾਇਤ ਕਰ ਦਿੱਤੀ ਕਿ ਤੂੰ ਇਸ ਸਰੀਰ ਦਾ ਮਹਿਤੋ ਦਾ ਅਰਥ ਚੌਧਰੀ, ਮਹਿਤੇ ਸ਼ਬਦ ਦੇ ਅਰਥ ਹੁੰਦਾ ਚੌਧਰੀ, ਤੂੰ ਇਹਦਾ ਮਾਲਕ ਹੈ ਸਰੀਰ ਦਾ। ਜੀਓ ਧਰ ਮਹਿਤੋ ਬਸੈ ਪੰਜ ਕਿਰਸਾਨਾਂ, ਤੇ ਆਹ ਜਿਹੜੇ ਪੰਜ ਗਿਆਨ ਇੰਦਰੇ ਨੇ ਇਹ ਕਿਰਸਾਨ ਤੇਰੀ ਨਿਗਰਾਨੀ ਦੇ ਅੰਦਰ, ਤੇ ਪੰਜ ਕਰਮ ਇੰਦਰੇ ਤੇਰੀ ਦੇਖ ਰੇਖ ਦੇ ਅੰਦਰ ਇਸ ਸਰੀਰ ਦੇ ਅੰਦਰ ਕੰਮ ਕਰਨਗੇ। ਤੂੰ ਇਹਨਾਂ ਦਾ ਧਿਆਨ ਰੱਖਣਾ, ਇਹਨਾਂ ਨੂੰ ਤੂੰ ਸੰਭਾਲ ਕੇ ਰੱਖਣਾ, ਪੰਜ ਗਿਆਨ ਇੰਦਰਿਆਂ ਨੂੰ, ਪੰਜ ਕਰਮ ਇੰਦਰਿਆਂ ਨੂੰ, ਦਸ ਦੁਆਰਿਆਂ ਨੂੰ, ਇਹ ਤੇਰੀ ਡਿਊਟੀ ਹੈ, ਤੇਰਾ ਫਰਜ਼ ਹੈ। ਇਹਨਾਂ ਨੂੰ ਕਿਵੇਂ ਚਲਾਉਣਾ? ਮੈਂ ਧਰਤੀ 'ਤੇ ਗੁਰੂ ਭੇਜਿਆ, ਸ਼ਬਦ ਦੇ ਰੂਪ ਵਿੱਚ ਤੈਨੂੰ ਦੱਸ ਦੇਵੇਗਾ ਕੀ ਕਰਨਾ, ਪਰ ਜੇ ਤੂੰ ਇਹਨਾਂ ਨੂੰ ਕੰਟਰੋਲ ਨਾ ਕਰ ਸਕਿਆ, ਜੇ ਤੂੰ ਇਹਨਾਂ ਨੂੰ ਗੁਰੂ ਦੇ ਪਿੱਛੇ ਨਾ ਲਾ ਸਕਿਆ, ਇਹ ਤੇਰੇ ਤੋਂ ਬਾਗੀ ਹੋ ਗਏ। ਪੰਜ ਗਿਆਨ ਇੰਦਰੇ, ਪੰਜ ਵਿਕਾਰ, ਪੰਜ ਕਰਮ ਇੰਦਰੇ, ਦਸ ਦੁਆਰੇ ਤੇਰੇ ਤੋਂ ਜਦੋਂ ਬਾਗੀ ਹੋ ਗਏ, ਤੇਰੇ ਤੋਂ ਹੱਥੋਂ ਨਿਕਲ ਗਏ, ਫਿਰ ਯਾਦ ਰੱਖੀ ਜਿੱਦਣ ਤੇਰੇ ਸਰੀਰ ਦਾ ਸਮਾਂ ਖਤਮ ਹੋ ਗਿਆ ਨਾ, ਤੇਰੀ ਦੇਹ ਵਿੱਚੋਂ ਸਰੀਰ ਜਿੰਦ ਕੱਢ ਲਈ ਅਕਾਲ ਪੁਰਖ ਨੇ, ਤੇ ਜੋ ਕੁਝ ਉਹਨਾਂ ਪੰਜ ਉਹਨਾਂ ਕਰਮ ਇੰਦਰਿਆਂ ਨੇ, ਗਿਆਨ ਇੰਦਰਿਆਂ ਨੇ ਜੋ ਕੁਝ ਕੀਤਾ ਹੈ ਤੇਰੀ ਜ਼ਿੰਦਗੀ ਦੇ ਵਿੱਚ, ਉਹਦਾ ਹਿਸਾਬ ਤੈਨੂੰ ਦੇਣਾ ਪਏਗਾ, ਤੇ ਉਹ ਸਾਰੇ ਦੌੜ ਜਾਣਗੇ, ਉਹਨਾਂ ਨਹੀਂ ਲੱਭਣਾ, ਜ਼ਿੰਮੇਵਾਰੀ ਤੇਰੀ ਸੀ। ਇਹ ਜਿਹੜਾ ਸ਼ਬਦ ਹੈ ਸਾਡੇ ਇਸ ਵਿਚਾਰ ਨੂੰ ਫੇਲ ਕਰ ਦਿੰਦਾ ਹੈ ਵੀ ਜੋ ਕੁਝ ਬੰਦਾ ਕਰੀ ਜਾ ਰਿਹਾ ਹੈ, ਜੋ ਮਰਜ਼ੀ ਕਰੇ ਅਕਾਲ ਪੁਰਖ ਦੀ ਮਰਜ਼ੀ ਵਿੱਚ ਹੀ ਹੋ ਰਿਹਾ। ਨਹੀਂ, ਇਹਨੂੰ ਗੁਰਬਾਣੀ ਨਹੀਂ ਮੰਨਦੀ। ਇਸ ਤਰ੍ਹਾਂ ਕਬੀਰ ਜੀ ਨੇ ਬਚਨ ਕੀਤਾ, ਦੇਹੀ ਗਾਵਾਂ ਜੀਓ ਧਰ ਮੈਂ ਤੋ, ਬਸੈ ਪੰਜ ਕਿਰਸਾਨਾਂ। ਉਹ ਪੰਜ ਕਿਰਸਾਨ ਕਿਹੜੇ ਨੇ? ਨੈਨੋ, ਨੈਨੋ ਦਾ ਅਰਥ ਹੈ ਅੱਖਾਂ। ਨਕਟੋ, ਨਕਟੋ ਦਾ ਅਰਥ ਹੈ ਨੱਕ। ਨੈਨੋ ਨਕਟੋ ਸਰਵਨੋ, ਇਹਦੇ ਕੰਨ ਨੇ ਜਿਹੜੇ ਸਰਵਨ ਨੇ। ਰਸਪਤ, ਰਸਪਤ ਦੇ ਅਰਥ ਨੇ ਰਸਨਾ, ਜ਼ੁਬਾਨ। ਇੰਦਰੀ, ਪੰਜਵੀਂ ਹੈ ਇੰਦਰੀ, ਵਾਸ਼ਨਾ ਦੀ ਇੰਦਰੀ ਹੈ। ਕਹਿਆ ਨਾ ਮਾਨਾ, ਇਹ ਤੇਰੇ ਕਹੇ 'ਤੇ ਤੁਰਦੇ ਨਹੀਂ ਪੰਜੇ। ਜ਼ੁਬਾਨ ਆਪਣੇ ਰਸਾਂ ਵਿੱਚ ਤੈਨੂੰ ਖਿੱਚ ਕੇ ਲੈ ਜਾਂਦੀ ਜਿੱਧਰ ਮਰਜ਼ੀ ਖਾਣਾ ਹੁੰਦਾ, ਉਹ ਵੀ ਤੇਰੇ ਵੱਸ ਵਿੱਚ ਨਹੀਂ ਹੈ। ਇੰਦਰੀ ਤੇਰੇ ਵੱਸ ਵਿੱਚ ਨਹੀਂ ਹੈ, ਅੱਖਾਂ ਤੇਰੇ ਵੱਸ ਵਿੱਚ ਨਹੀਂ, ਕੰਨ ਤੇਰੇ ਆਖੇ ਨਹੀਂ ਲੱਗਦੇ, ਨੈਨੋ ਨਕਟੋ ਨੱਕ ਤੇਰੇ ਵੱਸ ਵਿੱਚ ਨਹੀਂ ਹੈ। ਨੈਨੋ ਨਕਟੋ ਸਰਵਨੋ ਰਸਪਤ ਇੰਦਰੀ ਕਹਿਆ ਨਾ ਮਾਨਾ, ਇਹ ਨਹੀਂ ਮੰਨਦੇ, ਸਾਰਾ ਸਿਲਸਿਲਾ ਖਰਾਬ ਹੋ ਗਿਆ। ਫਿਰ ਕਬੀਰ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਬਾਬਾ ਅਬ ਨਾ ਬਸੋ ਇਹ ਗਾਉ। ਹੁਣ ਇਹ ਪਿੰਡ ਵਸਣਾ ਕੋਈ ਨਹੀਂ, ਉੱਜੜ ਜਾਣਾ, ਉਜਾੜਾ ਹੀ ਹੈ। ਅਬ ਨਾ ਬਸੋ, ਹੁਣ ਇਹ ਵਸਣ ਦੇ ਲਾਇਕ ਨਹੀਂ ਹੈ। ਘੜੀ ਘੜੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਚੇਤੂ ਚਿੱਤਰ ਗੁਪਤ, ਉਹ ਉੱਤੇ ਛੱਡੇ ਹੋਏ ਨੇ ਜਿਹੜੇ ਆ ਕੇ ਰੋਜ਼ ਲਿਖ ਜਾਂਦੇ ਨੇ ਵੀ ਇਹਦੇ ਖੇਤ ਵਿੱਚ, ਇਹਦੇ ਸਰੀਰ ਵਿੱਚ ਕੀ ਠੀਕ ਹੋਇਆ ਅਤੇ ਕੀ ਗਲਤ। ਫਿਰ ਕਹਿੰਦੇ ਜਦੋਂ ਜਿੰਦ ਕੱਢ ਕੇ ਹਿਸਾਬ ਹੋਣਾ ਹੈ, ਉਦੋਂ ਪੰਜਾਂ ਤੋਂ ਨਹੀਂ ਲਿਆ ਜਾਣਾ। ਪੰਜ ਕਿਰਸਾਨ ਵਾ ਭਾਗ ਗਏ, ਉੱਥੇ ਭੱਜ ਗਏ, ਦੌੜ ਗਏ। ਲੈ ਜੀਉ ਬੰਨ੍ਹਦਿਓ ਦਰਬਾਰੀ, ਜਿੰਦ ਨੂੰ ਬੰਨ੍ਹ ਕੇ ਜਿਹੜੇ ਜਮਦੂਤ ਸਨ ਰੱਬ ਦੇ ਦਰਬਾਰ ਵਿੱਚ ਲੈ ਗਏ। ਲੈ ਜੀਉ ਬੰਨ੍ਹਦਿਓ ਦਰਬਾਰੀ, ਇਹ ਸਰੀਰ ਦਾ ਇੱਕ ਪ੍ਰਕਾਰ ਦਾ ਵਿਗਿਆਨ ਗੁਰੂ ਸਾਹਿਬ ਨੇ ਦੱਸਿਆ ਹੈ। ਹਜ਼ੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਪੌੜੀ ਵਿੱਚ ਕਹਿ ਰਹੇ ਨੇ, ਇਹ ਸਰੀਰਾ ਮੇਰਿਆ, ਹੇ ਮੇਰੇ ਸਰੀਰ, ਹਰ ਤੁਮ ਮੈਂ ਜੋਤ ਰੱਖੀ। ਤੂੰ ਤਾਂ ਚੱਲ ਰਿਹਾ, ਤੇਰੇ ਵਿੱਚ ਪਰਮਾਤਮਾ ਨੇ ਜੋਤ ਪਾ ਦਿੱਤੀ ਹੈ, ਨੂਰ ਪਾਇਆ, ਉਹਦੇ ਸਹਾਰੇ 'ਤੇ ਇਹ ਮਿੱਟੀ ਚੱਲ ਰਹੀ ਹੈ, ਸਫ਼ਰ ਕਰ ਰਹੀ ਹੈ। ਕਹਿੰਦੇ ਤਾਂ ਤੂੰ ਜੱਗ ਮਹਿ ਆਇਆ, ਤਾਂ ਤੇਰਾ ਸਰੀਰ ਚੱਲ ਰਿਹਾ। ਇੱਕ ਹੋਰ ਬੇਨਤੀ ਕਰਾਂ, ਆਮ ਤੌਰ 'ਤੇ ਦੋ ਚੀਜ਼ਾਂ ਨੇ, ਅਸੀਂ ਦੇਹ ਵਿੱਚ ਰਹਿੰਦੇ ਹਾਂ, ਸਰੀਰ ਵਿੱਚ, ਅਤੇ ਸਾਡਾ ਜਿਹੜਾ ਸੁਭਾਅ ਹੈ ਉਹ ਸੰਸਾਰੀ, ਸਾਡੀ ਜਿਹੜੀ ਸੋਚ ਬਣੀ ਹੋਈ ਹੈ, ਅਸੀਂ ਕਹਿੰਦੇ ਹਾਂ ਵੀ ਸਰੀਰ ਦਾ ਜੀਵਨ, ਸਰੀਰ ਦੇ ਰਸ ਹੀ ਜ਼ਿੰਦਗੀ ਹੈ। ਪਰ ਇੱਥੇ ਮੈਂ ਇੱਕ ਬੇਨਤੀ ਕਰਾਂ, ਸਰੀਰ ਦੇ ਜਿੰਨੇ ਰਸ ਨੇ ਉਹ ਵੀ ਆਤਮਾ ਕਰਕੇ ਨੇ, ਨੂਰ ਕਰਕੇ ਨੇ, ਨੂਰ ਵਿੱਚੋਂ ਹੀ ਆਉਂਦੇ ਨੇ ਸਾਡੇ ਵਿੱਚ, ਜਿਹੜੀ ਜੋਤ ਹੈ ਨਾ ਉਹਦੇ ਕਰਕੇ। ਜੇ ਕੋਈ ਮਨੁੱਖ ਸਰੀਰ ਦੇ ਰਸ ਨਸ਼ੇ ਪੀ ਰਿਹਾ ਹੈ, ਉਹ ਸਰੀਰ ਨਾਲ ਨਹੀਂ ਪੀਂਦਾ, ਖਿਆਲ ਰੱਖਣਾ। ਜੇ ਕੋਈ ਵੀ ਰਸ ਲੈ ਰਿਹਾ, ਕੋਈ ਭੋਜਨ ਖਾ ਰਿਹਾ ਸੁੰਦਰ, ਉਹ ਸਰੀਰ ਦੀ ਸੱਤਿਆ ਨਾਲ ਨਹੀਂ ਚੱਲ ਰਿਹਾ, ਕਿਉਂਕਿ ਜਿੱਦਣ ਇਸ ਦੇਹ ਵਿੱਚੋਂ ਅੰਦਰੋਂ ਜੋਤ ਪਾਸੇ ਹੋ ਗਈ, ਉਦਣ ਕਿਸੇ ਦੇ ਸਾਹਮਣੇ ਤੁਸੀਂ ਜਿੰਨੇ ਮਰਜ਼ੀ ਰਸ ਰੱਖੋ, ਜਿੰਨੇ ਮਰਜ਼ੀ ਨਸ਼ੇ ਰੱਖ ਦਿਓ, ਜਿੰਨੇ ਮਰਜ਼ੀ ਉਹਦੇ ਸਾਹਮਣੇ ਲੁਭਾਏ ਮਨ ਚਿੱਤਰ ਰੱਖ ਦਿਓ, ਜੋ ਮਰਜ਼ੀ ਰੱਖ ਦਿਓ, ਉਹਨੂੰ ਕਹੋ ਵੀ ਉੱਠ ਕੇ ਹੁਣ ਵਰਤ ਲੈ, ਇਹਨਾਂ ਨੂੰ ਕਿਵੇਂ ਵਰਤੇਗਾ, ਅੰਦਰ ਜੋਤ ਨਹੀਂ ਰਹੀ। ਤਾਂ ਇੱਕ ਗੱਲ ਨਿਸ਼ਚਿਤ ਅਤੇ ਪੱਕੀ ਹੈ, ਜੇ ਅਸੀਂ ਸਰੀਰ ਦੇ ਵੀ ਕੁਝ ਸੁੱਖ ਅਤੇ ਰਸ ਲੈਂਦੇ ਹਾਂ, ਉਹ ਸਾਡੀ ਅੰਦਰਲੀ ਆਤਮਾ ਕਰਕੇ, ਜੋਤ ਕਰਕੇ ਨੇ। ਸਰੀਰ ਕਰਕੇ ਕੋਈ ਰਸ ਨਹੀਂ ਲਿਆ ਜਾਂਦਾ, ਭਾਵੇਂ ਅਸੀਂ ਇਹਨੂੰ ਕਹਿੰਦੇ ਹਾਂ ਸਰੀਰਕ ਰਸ ਨੇ, ਸਰੀਰਕ ਰਸ ਹੈ ਨਹੀਂ, ਸਰੀਰ ਤਾਂ ਸਿਰਫ ਵਿੱਚ ਸਾਧਨ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਤਾਂ ਤੂੰ ਜਗਤ ਦੇ ਵਿੱਚ ਤੁਰ ਰਿਹਾ, ਤਾਂ ਤੂੰ ਵੇਖਦਾ ਹੈ, ਸੁਣਦਾ ਹੈ, ਸਭ ਕੁਝ ਕਰਨਾ, ਕਿਉਂਕਿ ਤੇਰੇ ਅੰਦਰ ਅਕਾਲ ਪੁਰਖ ਨੇ ਜੋਤ ਰੱਖੀ ਹੈ। ਫਿਰ ਕਹਿੰਦੇ ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜੱਗ ਮੈਂ ਆਇਆ। ਇਸ ਜਗਤ ਦੇ ਵਿੱਚ ਤੂੰ ਤਾਂ ਹੀ ਆ ਸਕਿਆ, ਤੇਰੇ ਵਿੱਚ ਜੋਤ ਸੀ। ਇਹ ਕਹਿਣ ਦਾ ਭਾਵ ਤਾਂ ਸੀ ਕਿ ਅੱਜ ਤੂੰ ਉਸ ਜੋਤ ਨੂੰ ਭੁੱਲ ਕੇ ਸਿਰਫ ਇਸ ਖਾਕ ਦੇ ਸਰੀਰ ਨੂੰ ਹੀ ਜੀਵਨ ਸਮਝੀ ਜਾ ਰਿਹਾ, ਜਦਕਿ ਜੋਤ ਕਰਕੇ ਤੇਰਾ ਇਹ ਖਾਕ, ਤੇਰੀ ਮਿੱਟੀ ਚੱਲ ਰਹੀ ਹੈ। ਇਹ ਕਹਿਣ ਦਾ ਭਾਵ ਇਹ ਹੈ ਗੁਰੂ ਅਮਰਦਾਸ ਜੀ ਦਾ ਕਿ ਬੰਦੇ ਦੀ ਜਿਹੜੀ ਮਤ ਹੈ, ਕਿਸੇ ਤਰ੍ਹਾਂ ਇਸ ਚੰਮ ਵਿੱਚੋਂ ਬਾਹਰ ਨਿਕਲੇ। ਇਸ ਚਮੜੇ ਤੋਂ ਉੱਚੀ ਉੱਠ ਜਾਏ। ਇਹ ਤੇ ਕਹਿੰਦੇ ਜੀਵਨ ਇਸ ਨੂੰ ਹੈ, ਇਹ ਤਾਂ ਕਿਹਾ ਗਿਆ ਤੇਰੇ ਅੰਦਰ ਨੂਰ ਹੈ। ਫਿਰ ਕਹਿੰਦੇ ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗਤ ਦਿਖਾਇਆ। ਮਾਤਾ ਵੀ ਉਹ ਆਪ ਬਣਿਆ ਅਤੇ ਜੀਵ ਦਾ ਸਰੀਰ ਵੀ ਉਹਨੇ ਆਪ ਘੜਿਆ, ਪਿਤਾ ਵੀ ਆਪ ਬਣਿਆ। ਇਹ ਤੇ ਸਿਰਫ ਨਾਂ ਰੱਖੇ ਗਏ ਸਨ, ਸਿਰਫ ਵੱਖਰੇ ਵੱਖਰੇ ਨਾਮ ਸਨ, ਕੋਈ ਮਾਂ ਬਣ ਗਈ, ਕੋਈ ਪਿਤਾ ਬਣ ਗਿਆ, ਕੋਈ ਭਰਾ ਬਣ ਗਿਆ। ਅਸਲ ਵਿੱਚ ਅਕਾਲ ਪੁਰਖ ਆਪ ਹੀ ਸਾਰੀ ਖੇਡ ਖੇਡ ਰਿਹਾ ਸੀ, ਜਗਤ ਦਿਖਾਉਣਾ ਚਾਹੁੰਦਾ ਸੀ। ਪਰ ਇਹ ਸਮਝ ਕਿਵੇਂ ਆਵੇ, ਅੱਗੇ ਇਸ ਪੌੜੀ ਦਾ ਸਾਰ ਤੱਥ, ਸਾਰ ਸਿਧਾਂਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰਪ੍ਰਸਾਦੀ ਬੁੱਝਿਆ। ਹੁਣ ਇੱਥੇ ਗੁਰਪ੍ਰਸਾਦੀ ਜਿਹੜਾ ਸ਼ਬਦ ਹੈ ਨਾ, ਉਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜਿਹੜੀ ਮਨੁੱਖੀ ਤਨ ਹੈ ਇਹ ਗੁਰੂ ਪ੍ਰਸਾਦ ਤੋਂ ਬਿਨਾਂ ਕੁਝ ਵੀ ਬੁੱਝ ਨਹੀਂ ਸਕਦਾ। ਜਿੰਨਾ ਮਰਜ਼ੀ ਸਮਝਾਈ ਜਾਓ ਤੁਸੀਂ, ਜਿੰਨਾ ਮਰਜ਼ੀ ਕਿਸੇ ਨੂੰ ਕੋਈ ਗਿਆਨ ਪੜ੍ਹਾਏ ਜਾਂ ਕੋਈ ਸੰਸਾਰ ਦੀ ਵਿੱਦਿਆ ਲਵੇ, ਕੁਝ ਵੀ ਕਰ ਲਵੇ, ਗੁਰਪ੍ਰਸਾਦ, ਗੁਰਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ। ਹੁਣ ਕਿਰਪਾ ਕਿਵੇਂ ਮਿਲਦੀ, ਗੁਰਪ੍ਰਸਾਦ, ਪ੍ਰਸਾਦ ਦੇ ਅਰਥ ਨੇ ਕਿਰਪਾ, ਉਹਦਾ ਕੋਈ ਪਤਾ ਨਹੀਂ ਕਿਸੇ ਨੂੰ। ਅਸੀਂ ਅੰਮ੍ਰਿਤ ਪਾਨ ਕਰ ਲਿਆ, ਨਿਤਨੇਮੀ ਬਣ ਗਏ, ਸੇਵਾ ਸਿਮਰਨ ਕਰ ਰਹੇ ਹਾਂ, ਪਰ ਗੁਰੂ ਦਾ ਪ੍ਰਸਾਦ ਕਿੱਦਣ ਮਿਲਣਾ ਹੈ ਅਤੇ ਕਿਹੜੀ ਗੱਲ ਤੋਂ ਮਿਲਣਾ ਹੈ, ਇਹਦੇ ਬਾਰੇ ਕੋਈ ਫਿਕਸ ਨਹੀਂ ਹੈ, ਕੋਈ ਪਤਾ ਨਹੀਂ, ਇਹਦੇ ਬਾਰੇ ਅਸੀਂ ਨਹੀਂ ਜਾਣਦੇ। ਉਹ ਘੜੀ ਕਿੱਦਣ ਆ ਜਾਣੀ ਹੈ ਜਾਂ ਕਿੰਨੀ ਲੰਬੀ ਹੋ ਜਾਏ, ਬਸ ਉਦਣ ਗੱਲ ਗੰਢੀ ਜਾਣੀ ਹੈ। ਗੁਰੂ ਦੀ ਕਿਰਪਾ ਉਹਨੂੰ ਕਹਿੰਦੇ ਨੇ। ਕਿਰਪਾ ਕਿੱਦਣ ਮਿਲਦੀ ਹੈ, ਜਿੱਦਣ ਗੁਰੂ ਨੂੰ ਤਰਸ ਆ ਗਿਆ, ਕੁਝ ਇਸ ਤਰ੍ਹਾਂ ਦਾ ਅੰਦਰ ਭਾਸਿਆ। ਜਿਵੇਂ ਤੁਸੀਂ ਵੇਖੋਗੇ ਨਾ, ਕਈ ਲੋਕ ਆਉਂਦੇ ਨੇ ਸਾਡੇ ਕੋਲ, ਅਸੀਂ ਕਈਆਂ ਨੂੰ ਮਿਲਦੇ ਹਾਂ, ਤੁਸੀਂ ਮਿਲਦੇ ਹੋ ਸਭ, ਪਰ ਕਈ ਇਸ ਤਰ੍ਹਾਂ ਦੇ ਸਰੀਰ ਆਉਂਦੇ ਨੇ, ਉਹਨਾਂ ਨੂੰ ਵੇਖ ਕੇ ਵੈਸੇ ਹੀ ਇੱਕ ਸਨੇਹ ਜਿਹਾ ਪੈਦਾ ਹੁੰਦਾ ਹੈ, ਤਰੰਗਾਂ ਉਹ ਬਣਦੀਆਂ ਨੇ। ਕੁਝ ਸਰੀਰ ਐਸੇ ਨੇ ਜਿਨ੍ਹਾਂ ਨੂੰ ਵੇਖ ਕੇ ਸਨੇਹ ਨਹੀਂ ਬਣਦਾ, ਇਸੇ ਤਰ੍ਹਾਂ ਗੁਰੂ ਨਾਲ ਵੀ ਵਾਪਰਦਾ ਹੈ। ਕਈ ਲੋਕ ਪਹਿਲੀ ਵਾਰੀ ਆਏ ਸਤਿਗੁਰਾਂ ਦੇ ਚਰਨਾਂ ਦੇ, ਬਿਲਕੁਲ ਪਹਿਲੀ ਵਾਰੀ, ਕੋਰੇ ਕਾਗਜ਼ ਵਾਂਗ, ਕੁਝ ਨਹੀਂ ਸੀ ਅਜੇ, ਪਹਿਲੀ ਵਾਰੀ ਆਏ, ਪਹਿਲੀ ਵਾਰੀ ਬਾਂਹ ਫੜ ਲਈ, ਪਹਿਲੀ ਵਾਰੀ ਨਿਹਾਲ ਕਰ ਦਿੱਤਾ। ਕਈ ਲੋਕ ਕਈ ਵਾਰੀ ਆਏ, ਕਿੰਨੇ ਲੰਮੇ ਸਮੇਂ ਤੋਂ ਆਏ, ਲੰਮਾ ਸਮਾਂ ਗੁਰੂ ਕੋਲ ਰਹੇ, ਸਤਿਗੁਰੂ ਉਹਦੇ 'ਤੇ ਨਜ਼ਰ ਨਹੀਂ ਟਿਕਾਉਂਦੇ, ਇਹ ਕੋਈ ਕਾਰਨ ਹੈ? ਇਹ ਘੜੀ ਬੰਦੇ ਦੇ ਵੱਸ ਵਿੱਚ ਹੈ ਨਹੀਂ ਕਿ ਮਨੁੱਖ ਕਿਸੇ ਨੂੰ ਚੰਗਾ ਬਣ ਕੇ ਬਹੁਤ ਦਿਖਾਏ, ਨਹੀਂ ਹੋ ਸਕਦਾ। ਕੋਈ ਕਿਸੇ ਨੂੰ ਗੁਰੂ ਦੇ ਅੱਗੇ ਬਹੁਤ ਚੰਗਾ ਬਣ ਕੇ ਬਵੇ, ਹੋਰ ਚੰਗਾ ਬਣੇ, ਤਾਂ ਇਸ ਤਰ੍ਹਾਂ ਨਹੀਂ ਵਾਪਰਦਾ, ਇਸ ਤਰ੍ਹਾਂ ਨਹੀਂ ਹੁੰਦਾ। ਉਹ ਘੜੀ ਕਿਵੇਂ ਆਉਣੀ ਹੈ, ਗੁਰੂ ਨੂੰ ਹੀ ਪਤਾ ਹੈ, ਜਦੋਂ ਗੁਰੂ ਦਾ ਮਨ ਸਿੱਖ ਦੇ ਉੱਤੇ ਪੂਰੀ ਤਰ੍ਹਾਂ ਖੁਸ਼ ਹੋ ਜਾਏ। ਬਸ ਖੁਸ਼ ਹੋਇਆ ਨਹੀਂ ਅਤੇ ਸਿੱਖੀ ਦੀ ਦਾਤ ਉਹਦੀ ਝੋਲੀ ਵਿੱਚ ਪਈ ਨਹੀਂ ਉਸੇ ਵੇਲੇ। ਆਹ ਤੇ ਸਿੱਖੀ ਪਾਉਣ ਦੇ ਸਾਧਨ ਨੇ, ਜਿਹੜੇ ਅਸੀਂ ਸਿੱਖੀ ਕਹਿ ਰਹੇ ਹਾਂ, ਜਿਹਨੂੰ ਖਿਆਲ ਨਾਲ, ਇਹ ਸਿੱਖੀ ਨਹੀਂ ਹੈ ਅਜੇ। ਜਿਵੇਂ ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਸਰਬੰਗ ਕਰਮੰਗ ਸਰਬੰਗ ਧਰਮੰਗ, ਕਰਮ ਕਰ ਰਹੇ ਹਾਂ ਅਸੀਂ, ਕਰਮਧਾਰੀ ਸਿੱਖ ਹਾਂ, ਅਜੇ ਧਰਮਧਾਰੀ ਸਿੱਖ ਨਹੀਂ ਅਜੇ ਬਣੇ। ਅਜੇ ਅਸੀਂ ਧਰਮ ਤੱਕ ਜਾਣ ਵਾਸਤੇ ਕਰਮ ਕਰ ਰਹੇ ਹਾਂ। ਅਸੀਂ ਸਿੱਖ ਉਦਣ ਬਣਨਾ ਜਿੱਦਣ ਅਸੀਂ ਧਰਮਧਾਰੀ ਸਿੱਖ ਬਣ ਗਏ। ਆਹ ਜਿਹੜਾ ਅਸੀਂ ਜਿੰਨੇ ਸਾਧਨ ਕਰ ਰਹੇ ਹਾਂ, ਇਹ ਸਿੱਖੀ ਦੀ ਦਾਤ ਲੈਣ ਦੇ ਸਾਧਨ ਨੇ, ਇਹ ਸਿੱਖੀ ਨਹੀਂ ਹੈ। ਖਿਆਲ ਰੱਖਣ ਥੋੜ੍ਹਾ ਜਿਹਾ ਇਹਦੇ ਵਿੱਚੋਂ, ਸ਼ਾਇਦ ਆਪ ਜੀ ਇਸ ਗੱਲ ਨੂੰ ਕਹੋ ਵੀ ਇਹ ਤਾਂ ਨਵੀਂ ਹੈ, ਨਵੀਂ ਨਹੀਂ ਹੈ, ਪੁਰਾਣੀ ਹੈ ਬੜੀ, ਪਹਿਲਾਂ ਦਾ ਗਿਆਨ ਹੈ। ਜੇ ਅਸੀਂ ਇਹਨੂੰ ਸਿੱਖੀ ਸਮਝ ਲਿਆ ਤਾਂ ਅਸੀਂ ਗੁਰੂ ਦੀ ਕਿਰਪਾ ਲੈਣ ਦਾ ਯਤਨ ਹੀ ਨਹੀਂ ਕਰਨਾ। ਇਸ ਕਰਕੇ ਇੱਥੋਂ ਬੰਦੇ ਨੂੰ ਉਠਾਉਣਾ ਜ਼ਰੂਰੀ ਹੈ ਵੀ ਇਹ ਤੂੰ ਜੋ ਕੁਝ ਕਰ ਰਿਹਾ ਨਾ, ਵੀ ਠੀਕ ਹੈ ਸਰ ਗਿਆ। ਹੁਣ 10-15 ਬੰਦੇ ਕਹਿਣ ਲੱਗ ਪਏ ਵੀ ਤੂੰ ਸਿੱਖ ਬਹੁਤ ਵੱਡਾ ਹੈ, ਸ਼ਹਿਰ ਵਾਲੇ ਵੀ ਕਹਿੰਦੇ ਨੇ ਸਾਰੇ ਲੋਕ ਕਹਿ ਰਹੇ ਨੇ ਠੀਕ ਹੈ ਤੂੰ ਹੁਣ। ਸਾਹਿਬ ਕਹਿੰਦੇ ਕਿੱਥੇ ਤੂੰ ਸਮਝੌਤਾ ਕਰਕੇ ਕਿਹੜੀ ਮਸ਼ੀਨ ਕੋਲੋਂ ਟੈਸਟ ਕਰਾ ਲਿਆ ਜਿਹਦੇ ਟੈਸਟ ਠੀਕ ਹੀ ਨਹੀਂ ਹੁੰਦੇ। ਚੈੱਕਅਪ ਕਰਾਉਣਾ ਹੈ ਅਤੇ ਉੱਥੋਂ ਕਰਾ, ਜਿਹੜੀ ਐਕਸਰੇ ਕਰਾਉਣਾ ਅਤੇ ਠੀਕ ਮਸ਼ੀਨ ਤੋਂ ਕਰਾ ਨਾ ਜਿਹਦੇ ਰਿਜ਼ਲਟ ਠੀਕ ਨਿਕਲਦੇ ਨੇ। ਤੂੰ ਤਾਂ ਪੁਰਾਣੀ ਪਈ ਹੋਈ ਜਿਹਦੇ ਪੁਰਜੇ ਸਾਰੇ ਘਸੇ ਹੋਏ ਨੇ ਉੱਥੋਂ ਕਰਾ ਲਏ, ਇਹਨਾਂ ਲੋਕਾਂ ਤੋਂ ਕੀ ਟੈਸਟ ਕਰਾ ਰਿਹਾ ਵੀ ਮੈਂ ਸਿੱਖ ਹਾਂ ਕਿ ਨਹੀਂ, ਇਹਨਾਂ ਤੋਂ ਕੀ ਪੁੱਛ ਰਿਹਾ। ਇਹਨਾਂ ਦੇ ਰਿਜ਼ਲਟ ਠੀਕ ਨਹੀਂ ਆਉਂਦੇ, ਜਾਲੀ ਨੇ। ਇਹਨਾਂ ਦੇ ਫੁੱਲਾਂ 'ਤੇ ਵਿਸ਼ਵਾਸ ਨਾ ਕਰੀ। ਤੂੰ ਕਿਸੇ ਠੀਕ ਥਾਂ ਤੋਂ ਟੈਸਟ ਕਰਾ, ਕਿਤੇ ਸਤਿਗੁਰੂ ਨੂੰ ਪੁੱਛ, ਗੁਰੂ ਨੂੰ ਪੁੱਛ ਕੇ ਗੱਲ ਸ਼ੁਰੂ ਕਰ ਵੀ ਤੂੰ ਅਜੇ ਪ੍ਰਵਾਨ ਹੋਇਆ ਕਿ ਨਹੀਂ। ਜਿੱਦਣ ਉੱਥੇ ਪੁੱਛਿਆ ਤਾਂ ਸਤਿਗੁਰੂ ਨੇ ਵਾਰ ਵਾਰ ਤੈਨੂੰ ਟੋਕਣਾ, ਵਾਰ ਵਾਰ ਤੇਰੇ ਹੰਕਾਰ ਨੂੰ ਤੋੜਨਾ, ਤੂੰ ਨਹੀਂ ਅਜੇ ਪ੍ਰਵਾਨ, ਨਹੀਂ ਅਜੇ ਪ੍ਰਵਾਨ। ਬਿਲਕੁਲ ਪ੍ਰਵਾਨ ਹੋਏ ਨੂੰ ਵੀ ਥੱਲੇ ਬਿਠਾ ਦੇਣਾ, ਜਦੋਂ ਪ੍ਰਵਾਨ ਵੀ ਹੋ ਗਿਆ ਫਿਰ ਵੀ ਉਹਦੇ ਹੰਕਾਰ ਨੂੰ ਤੋੜ ਦੇਣਾ ਅਤੇ ਫਿਰ ਉਹਨੂੰ ਪ੍ਰਾਪਤ ਹੋਣੀ ਹੈ ਸਿੱਖੀ। ਅਤੇ ਉਹਦੇ ਤੋਂ ਪਹਿਲਾਂ ਜਿੰਨੇ ਅਸੀਂ ਕਰਮ ਕਰਾਂਗੇ ਸਿੱਖੀ ਦੀ ਦਾਤ ਲੈਣ ਵਾਸਤੇ ਹਨ। ਇਹ ਜ਼ਰੂਰੀ ਬੜੇ ਨੇ ਖਿਆਲ ਰੱਖਣਾ। ਇੱਥੇ ਮੈਂ ਕਹਿ ਦਿਆਂ ਜਿਹੜੇ ਕਰਮ ਨੇ ਸਿੱਖੀ ਦੇ, ਨਿਤਨੇਮ ਕਰਨਾ, ਸੇਵਾ ਕਰਨੀ, ਦਾਨ ਕਰਨਾ, ਗੁਰਪੁਰਬ ਮਨਾਉਣੇ, ਸਾਰੇ ਕਰਮ ਨੇ। ਯਾਤਰਾ ਕਰਨੀ, ਗੁਰਦੁਆਰਿਆਂ ਦੀ ਦਰਸ਼ਨ ਦੀਦਾਰ ਕਰਨੇ, ਕਰਮ ਨੇ ਸਾਰੇ। ਜਿਹੜੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਵਸਤਰ ਦਿੱਤੇ ਨੇ, ਉਸ ਤਰ੍ਹਾਂ ਦੇ ਕਕਾਰ, ਉਸ ਤਰ੍ਹਾਂ ਦੇ ਕੱਪੜੇ, ਇਹ ਸਾਰੇ ਕਰਮ ਨੇ, ਜ਼ਰੂਰੀ ਨੇ ਬੜੇ। ਪਰ ਇਹ ਕਰਮ ਕਰਦਿਆਂ 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 ਇਹ ਸੋਚਣਾ ਵੀ ਅਸੀਂ ਹੁਣ ਸਿੱਖੀ ਪ੍ਰਾਪਤ ਕਰ ਲਈਏ, ਨਹੀਂ, ਗਲਤੀ ਕਰ ਲਈ ਜ਼ਿੰਦਗੀ ਦੀ, ਰਾਹ ਵਿੱਚ ਰੁਕ ਗਏ। ਅਰਦਾਸ ਫਿਰ ਕਰਨੀ ਹੈ ਕਿ ਇਹ ਇੱਕ ਤਰਲਾ ਹੈ, ਇੱਕ ਸਾਧਨ ਅਸੀਂ ਕਰ ਰਹੇ ਹਾਂ, ਅਜੇ ਮਿਲਿਆ ਨਹੀਂ। ਫਿਰ ਮਿਲੇਗੀ ਸਿੱਖੀ ਦਾਤ, ਫਿਰ ਮਿਲੇਗਾ ਧਰਮ। ਇਸ ਕਰਕੇ ਕਰਮ ਕਰਮ ਹੈ, ਧਰਮ ਤੱਕ ਲੈ ਜਾਂਦਾ ਹੈ ਜੇ ਕਰਮ ਦੀ ਵਰਤੋਂ ਕਰੀਏ। ਕਰਮ ਸ਼ਬਦ ਵੀ ਕਰਮ ਕਰੂ ਤੋਂ ਬਣਿਆ, ਤੁਸੀਂ ਜਾਣਦੇ ਹੋਵੋਗੇ। ਜਿਨ੍ਹਾਂ ਨੇ ਜ਼ਮੀਨ ਨੂੰ ਮਿਣਿਆ ਨਾ, ਉਹਦੇ ਵਿੱਚ ਮਰਲੇ ਹੁੰਦੇ ਨੇ। ਜਿਵੇਂ ਤੁਸੀਂ ਇੱਥੇ ਕਹਿੰਦੇ ਹੋ ਵੀ ਇੰਨੇ ਗਜ ਹੈ, ਇੰਨੇ ਫੁੱਟ ਹੈ, ਹੁਣ ਇਹ ਸ਼ਬਦ ਵਰਤੇ ਜਾਂਦੇ ਨਾ। ਜਦੋਂ ਜ਼ਮੀਨ ਨੂੰ ਮਿਣੀਏ ਨਾ, ਏਕੜ ਨੂੰ ਮਿਣੀਏ, ਕਿੱਲੇ ਨੂੰ ਮਿਣੀਏ, ਉਹਦੇ ਵਿੱਚ ਜ਼ਮੀਨ ਨੂੰ ਮਿਣਨਾ ਹੋਵੇ ਤੇ ਉਹਨਾਂ ਨੂੰ ਜਦੋਂ ਕੋਈ ਮਿਣਦਾ ਹੈ ਤੇ ਉਹਨੂੰ ਕਰਮ ਕਹਿੰਦੇ ਨੇ, ਕਰੂ ਨਾਲ ਮਿਲਣਾ। ਕਰੂ ਕਹਿੰਦੇ ਨੇ ਜਦੋਂ ਬੰਦਾ ਦੋ ਪੁਲਾਂਘਾ ਪੱਟੇ ਨਾ, ਸਧਾਰਨ ਜਿਹੀਆਂ, ਉਹਨੂੰ ਕਹਿੰਦੇ ਇੱਕ ਕਰਮ ਬਣ ਗਿਆ, ਇੱਕ ਕਰਮ। ਇਹ ਕਰਮ ਸ਼ਬਦ ਆਏ ਹੀ ਤਾਂ ਕਿ ਤੇਰਾ ਕਰਮ ਕਰਮ ਤਾਂ ਮੰਨਿਆ ਜਾਏਗਾ, ਉਹ ਕਰੂ ਤਾਂ ਮੰਨਿਆ ਜਾਏਗਾ ਜਦੋਂ ਤੂੰ ਦੋ ਪੁਲਾਂਘਾ ਪੁੱਟੇਗਾ। ਜੇ ਤੂੰ ਖੜਾ ਹੋ ਕੇ ਕਵੇਂ ਇਹ ਕਰਮ ਹੈ, ਕੋਈ ਨਹੀਂ ਹੈ, ਸੋਚੀ ਜਾਏ ਵੀ ਦੋ ਪਲਾਂਘਾਂ ਦਾ ਕਰਮ ਹੁੰਦਾ ਹੈ, ਸੋਚੀ ਜਾਏ ਵੀ ਇਹ ਕਰੀਏ ਤੇ ਇਹ ਹੁੰਦਾ, ਨਹੀਂ ਹੋਵੇਗਾ, ਪੁੱਟਣਾ ਪਏਗਾ, ਤੁਰਨਾ ਪਏਗਾ। ਤੁਰਿਆ ਤੇ ਇਹ ਨਹੀਂ, ਸਲਾਹ ਕਰੀ ਜਾਂਦਾ ਵੇਖਾਂਗੇ, ਕਰਾਂਗੇ, ਅਜੇ ਬਥੇਰੀ ਉਮਰ ਪਈ ਹੋਈ ਹੈ, ਦੇਖ ਲਾਂਗੇ, ਬੱਚੇ ਛੋਟੇ ਨੇ, ਬੱਚੇ ਵੱਡੇ ਨੇ, ਚਾਹੀਦਾ ਪਰਮਾਤਮਾ, ਚਾਹੀਦੀ ਕਈ ਜਨਮਾਂ ਦੀ ਸੋਝੀ 5 ਕੁ ਮਿੰਟਾਂ ਵਿੱਚ। ਬੜਾ ਕੁਝ ਚਾਹੁੰਦਾ ਮਨੁੱਖ, ਧਾਰਮਿਕ ਸਾਧਨਾ ਕਰਨ ਵਾਲਾ, ਪਰ ਇੰਨਾ ਫਸਿਆ ਹੋਇਆ ਹੈ, ਕੋਈ ਫੈਸਲਾ ਨਹੀਂ ਲੈ ਸਕਦਾ, ਫਿਰ ਉਹ ਕਿਵੇਂ ਹੋ ਸਕੇਗਾ। ਇਸ ਕਰਕੇ ਕਰਮ, ਅਸੀਂ ਕਰਮਾਂ ਵਿੱਚ ਫਸ ਕੇ ਰਹਿ ਗਏ, ਇਹਨੂੰ ਕੋਈ ਅਸ਼ਰਧਾ ਨਾ ਕਹਿਣਾ। ਕੁਝ ਚੀਜ਼ਾਂ ਸਾਨੂੰ ਕਹਿਣੀਆਂ ਪੈਣਗੀਆਂ, ਨਹੀਂ ਤਾਂ ਸਾਡਾ ਨੁਕਸਾਨ ਹੀ ਹੈ ਜੀਵਨ ਦੇ ਅੰਦਰ। ਅਸੀਂ ਕਰਮਾਂ ਦੇ ਵਿੱਚ ਫਸ ਗਏ ਹਾਂ, ਅਸੀਂ ਉਹਨੂੰ ਸਿੱਖੀ ਸਮਝ ਲਿਆ, ਸੁਭਾਅ ਤੱਕ ਤਾਂ ਸਾਡੇ ਧਰਮ ਗਿਆ ਹੀ ਕੋਈ ਨਹੀਂ, ਅੰਦਰ ਤਾਂ ਚੇਂਜ ਹੋਏ ਹੀ ਨਹੀਂ, ਉਹ ਹੀ ਅੜੀਆਂ ਨੇ, ਉਹ ਹੀ ਸਭ ਕੁਝ ਅੰਦਰ ਚੱਲੀ ਜਾਂਦਾ। ਫਰਕ ਤਾਂ ਹੀ ਪਤਾ ਲੱਗੇਗਾ ਨਾ ਵੀ ਆ, ਇੱਕ ਪਾਸੇ ਇੱਕ ਬੰਦਾ ਸ਼ਰਾਬੀ ਕਬਾਬੀ ਹੈ, ਕੇਸ ਘੱਟਦਾ, ਅਤੇ ਇੱਕ ਪਾਸੇ ਸਵੇਰੇ ਅੰਮ੍ਰਿਤਧਾਰੀ ਨਿਤਨੇਮੀ ਹੈ, ਬਾਣੀ ਪੜ੍ਹਦਾ। ਸਵਾਦ ਤਾਂ ਆਵੇਗਾ ਵੀ ਇਹਦੇ ਸੁਭਾਅ ਦੇ ਵਿੱਚ ਵੀ ਫਰਕ ਪੈ ਜਾਏ, ਵੀ ਇਹਦਾ ਕ੍ਰੋਧ ਵੀ ਨਹੀਂ ਹੈ, ਇਹਦਾ ਜੀਵਨ ਆਨੰਦ ਨਾਲ ਭਰਿਆ ਹੋਇਆ ਹੈ। ਅਤੇ ਜੇ ਦੂਸਰੇ ਪਾਸੇ ਜਿਹੜਾ ਕੁਕਰਮ ਕਰੀ ਜਾਂਦਾ ਉਹਦਾ ਸੁਭਾਅ ਸਾਡੇ ਨਾਲੋਂ ਵੀ ਚੰਗਾ ਹੋ ਗਿਆ, ਤਾਂ ਫਿਰ ਸੰਸਾਰ ਕੀ ਕਹੇਗਾ, ਕੀ ਕਹਿਣਗੇ ਉਹ। ਉਹ ਕਹਿਣਗੇ ਵੀ ਇਹਨਾਂ ਦੋਵਾਂ ਨੂੰ ਤੋਲ ਕੇ ਵੇਖੋ, ਇੱਕ ਨੇ ਸਵੇਰੇ ਬਾਣੀ ਪੜ੍ਹੀ, ਇੱਕ ਨੇ ਰਾਤੀ ਸ਼ਰਾਬ ਪੀਤਾ, ਫਰਕ ਕੀ ਪਿਆ? ਉਹ ਵੀ ਕ੍ਰੋਧੀ, ਇਹ ਵੀ ਕ੍ਰੋਧੀ, ਦੋਵੇਂ ਇੱਧਰ ਵੀ ਉਹੀ ਹਾਲ ਹੈ, ਉੱਧਰ ਵੀ ਕੋਈ ਫਰਕ ਨਹੀਂ ਪਿਆ। ਉੱਥੋਂ ਧਰਮ ਘਟਦਾ ਹੈ। ਜੇ ਕਿਤੇ ਉੱਥੇ ਜੀਵਨ ਬੰਦੇ ਦਾ ਬਣ ਜਾਏ ਗੁਰੂ ਦੀ ਕਿਰਪਾ ਨਾਲ, ਜਿਹੜਾ ਸਾਧ ਸੰਗਤ ਸ਼ਰਾਬੀ ਕਬਾਬੀ ਹੈ ਉਹ ਵੀ ਦਸਵੇਂ ਦਿਨ ਆ ਜਾਏਗਾ, ਤੁਸੀਂ ਕਿੱਥੋਂ ਜੀਵਨ ਸਿੱਖਿਆ ਹੈ, ਸਾਨੂੰ ਰਾਹ ਦੱਸੋ, ਸਾਨੂੰ ਵੀ ਦੱਸੋ। ਇਹ ਹੈ ਪ੍ਰਚਾਰ, ਸਿੱਖ ਬਣਨਾ ਹੀ ਸਿੱਖੀ ਦਾ ਪ੍ਰਚਾਰ ਹੈ, ਹੋਰ ਕੋਈ ਪ੍ਰਚਾਰ ਨਹੀਂ। ਅਸੀਂ ਬੜੇ ਪ੍ਰਚਾਰ ਕਰਦੇ ਫਿਰਨੇ ਹਾਂ। ਸਿੱਖ ਹੋਵੇ ਪੂਰਾ, ਜਿੱਥੋਂ ਲੰਘੇਗਾ ਲੋਕ ਪੁੱਛਣ ਲੱਗ ਪੈਣਗੇ ਕਿੱਥੋਂ ਸਿੱਖਿਆ, ਕਿੱਥੋਂ ਪਾਇਆ। ਪਾੜ ਪੜੋਸਨ ਪੁੱਛ ਲੈ ਨਾਮਾ, ਕਾਂ ਪਹਿਚਾਣ ਛਵਾਈ ਹੋ। ਇਹਦੇ ਨਾਲ ਅਸੀਂ ਲੰਬੀ ਸਾਰੀ ਕਹਾਣੀ ਜੋੜ ਦਿੱਤੀ ਵੀ ਨਾਮਦੇਵ ਦੀ ਛੰਨ ਬਣਾਈ ਸੀ ਰੱਬ ਨੇ, ਅਤੇ ਦੂਜੇ ਆ ਗਏ ਵੀ ਮਿਸਤਰੀ ਕਿਹੜਾ ਹੈ। ਅਸਲ ਵਿੱਚ ਨਾਮਦੇਵ ਦਾ ਜੀਵਨ ਹੀ ਇੰਨੇ ਆਨੰਦ ਨਾਲ ਭਰਿਆ ਗਿਆ ਸੀ, ਇੰਨੀ ਸੁਰ ਵਿੱਚ ਆ ਗਿਆ ਸੀ ਉਹਦੇ ਜੀਵਨ ਦਾ ਸਾਜ, ਉਹਦੇ ਕੋਲੋਂ ਇੰਨੀ ਸ਼ਾਂਤੀ ਅਤੇ ਸੁੱਖ ਅਨੁਭਵ ਹੁੰਦਾ ਸੀ। ਉਹਨੂੰ ਵੇਖਿਆ ਹੀ ਬੰਦੇ ਨੂੰ ਉਹਦੇ ਥਕੇਵੇਂ ਲੈਂਦੇ ਸਨ, ਅਤੇ ਜਦੋਂ ਲੋਕਾਂ ਨੇ ਵੇਖਿਆ ਉਹਨਾਂ ਨੇ ਪੁੱਛਿਆ ਨਾਮਦੇਵ, ਪਾੜ ਪੜੋਸਨ ਗੁਆਂਢੀਆਂ ਨੇ ਪੁੱਛਿਆ ਕਿੱਥੋਂ ਸਿੱਖਿਆ ਤੂੰ ਇਹ ਸਾਰਾ ਕੁਝ, ਸਾਨੂੰ ਵੀ ਦੱਸ। ਕਾਂ ਪਹਿਚਾਣ ਛਵਾਈ ਹੋ, ਤੋਂ ਪੈ ਦੁਗਣੀ ਮਜ਼ੂਰੀ ਮੰਗੋ, ਤੇਰੇ ਕੋਲੋਂ ਤੈਨੂੰ ਮੈਂ ਦੁਗਣੀ ਮਜ਼ੂਰੀ ਦੇ ਦਿਆਂਗਾ, ਤੋਂ ਪੈ ਦੁਗਣੀ ਮਜ਼ੂਰੀ ਦੈ ਹੋ ਦਿਆਂਗਾ ਮੈਂ, ਮੋਕੋ ਬੇਡੀ ਦਿਓ ਬਧਾਈ ਹੋ, ਮੈਨੂੰ ਉਹ ਮਿਸਤਰੀ ਦੱਸ ਦਿਓ। ਅਤੇ ਜੇ ਸਾਡਾ ਜੀਵਨ ਹੀ ਨਾ ਹੋਇਆ, ਅਸੀਂ ਸੇਵਾਦਾਰ ਵੀ ਹੋਏ, ਅਸੀਂ ਨਿਤਨੇਮੀ ਵੀ ਹੋਏ, ਅਤੇ ਅਸੀਂ ਭਰੂਣ ਹੱਤਿਆ ਵੀ ਕੀਤੀ, ਲੜਕੀਆਂ ਵੀ ਮਾਰੀਆਂ, ਝੂਠ ਵੀ ਬੋਲਿਆ, ਧੋਖਾ ਵੀ ਦਿੱਤਾ, ਦਾਜ ਪਿੱਛੇ ਲੜੇ ਵੀ, ਫਿਰ ਕਿਵੇਂ ਹੋਵੇਗਾ? ਬਹੁਤ ਫੋਨ ਆਉਂਦੇ ਨੇ ਇਸ ਤਰ੍ਹਾਂ ਦੇ। ਹਾਂ, ਕੱਲ੍ਹ ਹੀ ਮੈਨੂੰ ਕਿਸੇ ਨੇ ਬੱਚੀ ਨੇ ਦੱਸਿਆ ਵੀ ਸਾਰਾ ਪਰਿਵਾਰ ਹੀ ਪਾਠ ਕਰਦਾ ਹੈ, ਹੱਦ ਹੋ ਗਈ, ਪਰ ਕਦੀ ਕਦੀ ਤਾਂ ਕਹਿੰਦੇ ਗੁਟਕਾ ਵਿੱਚ ਹੀ ਰੱਖ ਕੇ ਆ ਜਾਂਦੇ ਨੇ ਕਹਿਣ ਵਾਸਤੇ ਵੀ ਦਾਜ ਕਿਉਂ ਨਹੀਂ ਲਿਆਂਦਾ, ਅੱਧਾ ਪਾਠ ਕੀਤਾ ਹੈ, ਅੱਧਾ ਛੱਡ ਕੇ ਰੱਖ ਕੇ ਵਿੱਚ, ਇਹ ਕਿਉਂ ਨਹੀਂ ਲਿਆਂਦਾ? ਅਸੀਂ ਆਪ ਤੇ ਡੁੱਬਾਂਗੇ। ਅਸੀਂ ਗੁਰੂ ਕੀ ਸਿੱਖੀ ਨੂੰ ਕਲੰਕਿਤ ਕਰ ਦਿੱਤਾ ਸੰਸਾਰ ਵਿੱਚ ਇਹ ਕੰਮ ਕਰਕੇ। ਲੋਕ ਕਹਿੰਦੇ ਨੇ ਆਹ ਸਿੱਖ ਹੁੰਦੇ ਨੇ, ਇਹਨਾਂ ਨੂੰ ਸਿੱਖ ਕਹੀਦਾ ਹੈ ਜਿਹੜੇ ਹੱਥ ਵਿੱਚ ਗੁਟਕਾ ਅਤੇ ਉੱਧਰੋਂ ਦਾਜ ਲਈ ਲੜਦੇ ਨੇ, ਕਿਵੇਂ ਹੋ ਸਕਦਾ ਹੈ? ਕੋਈ ਮੇਲ ਨਹੀਂ ਇਸ ਚੀਜ਼ ਦਾ। ਇਸ ਕਰਕੇ ਅਸੀਂ ਗੁਰੂ ਕੇ ਦੋਸ਼ੀ ਮਹਾਂਦੋਸ਼ੀ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਬੜਾ ਵੱਡਾ ਦੋਸ਼ ਹੈ ਸਿੱਖ ਬਣਨਾ ਔਰ ਸਿੱਖੀ ਕਮਾਉਣੀ, ਇਹਦੇ ਤੋਂ ਵੱਡਾ ਪੁੰਨ ਕੋਈ ਨਹੀਂ। ਇਹ ਪ੍ਰਚਾਰ ਹੈ ਕਿ ਦੂਸਰਾ ਸਾਡੇ ਵੱਲੋਂ ਵੇਖ ਕੇ ਸਿੱਖੀ ਕਮਾਏਗਾ, ਪਰ ਅਸੀਂ ਸਿੱਖ ਹੋ ਕੇ ਸਾਡਾ ਜਿਹੜਾ ਜੀਵਨ ਦਾ ਪੱਧਰ ਹੈ ਜੇ ਉਹ ਨਿਵਾਣ ਵੱਲ ਚਲਾ ਗਿਆ ਤਾਂ ਇਹਦੇ ਤੋਂ ਵੱਡਾ ਪਾਪ ਵੀ ਕੋਈ ਨਹੀਂ ਹੈ, ਕਿਉਂਕਿ ਨਾਲਦਿਆਂ ਨੇ ਵੇਖਣਾ, ਤੁਰਨ ਵਾਲਿਆਂ ਨੇ, ਜਿਨ੍ਹਾਂ ਨੇ ਉਹਨਾਂ ਵੇਖਣਾ, ਇਹਨਾਂ ਦੀ ਹਾਲਤ ਇਹ ਹੈ, ਅਸੀਂ ਕੀ ਕਰਨਾ ਅੰਮ੍ਰਿਤ ਛਕ ਕੇ ਕੀ ਕਰਾਂਗੇ ਬਾਣੀ ਪੜ੍ਹ ਕੇ, ਇਹਨਾਂ ਦਾ ਹਾਲ ਹੀ ਕੋਈ ਨਹੀਂ ਹੈ। ਇਸ ਕਰਕੇ ਇਸ ਪਾਪ ਅਤੇ ਪੁੰਨ ਨੂੰ ਸਮਝ ਲੈਣਾ ਚਾਹੀਦਾ ਹੈ, ਜਾਣ ਲੈਣਾ ਚਾਹੀਦਾ ਹੈ। ਤਾਂ ਇਸ ਢੰਗ ਦੇ ਨਾਲ ਨਾਮਦੇਵ ਜੀ ਨੂੰ ਪੁੱਛਿਆ ਗਿਆ, ਤੋਂ ਪੈ ਦੁਗਣੀ ਮਜ਼ੂਰੀ ਦੈ ਹੋ, ਮੋਕੋ ਬੇਡੀ ਦੇਹੋ ਬਤਾਈ ਹੋ। ਉਹਨਾਂ ਜਵਾਬ ਦਿੱਤਾ ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਉਹ ਜਿਹੜਾ ਮਿਸਤਰੀ ਹੈ ਨਾ, ਉਹ ਕਿਵੇਂ ਇਹ ਛੰਨ ਬਣਾਉਂਦਾ, ਜਿਹੜੀ ਜੀਵਨ ਮੇਰਾ ਬਣਿਆ ਉਹ ਪ੍ਰੇਮ ਦੀ ਮਜ਼ਦੂਰੀ ਮੰਗਦਾ, ਉਹਨੂੰ ਪ੍ਰੇਮ ਕਰੋ ਤੁਹਾਡਾ ਜੀਵਨ ਉਹ ਸੁਖਦਾਈ ਕਰ ਦੇਗਾ। ਬੇਡੀ ਪ੍ਰੀਤ ਮਜ਼ੂਰੀ ਮੰਗ ਹੈ, ਜੇ ਕੋ ਛਾਣ ਛੁਵਾਵੇ ਗੋ, ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਬੇਡੀ ਆਵੇ ਗੋ। ਜਿਹਨੇ ਮੈਨੂੰ ਬਣਾਇਆ ਨਾ ਇਸ ਤਰ੍ਹਾਂ ਦਾ, ਜਿਹਨੂੰ ਵੇਖ ਕੇ ਲਹਿਰਾਂ ਉੱਠਦੀਆਂ ਨੇ, ਨਾਮਦੇਵ ਕਹਿੰਦੇ, ਕਿਉਂਕਿ ਐਸੀ ਸ਼ਖਸੀਅਤ ਇੱਕ ਦੁਨੀਆਂ ਦੇ ਵਿੱਚ ਇੱਕ ਸੁਗੰਧੀ ਦਾ ਮੁਜੱਸਮਾ ਬਣ ਜਾਂਦੀ ਹੈ, ਆਨੰਦ ਦਾ ਕੇਂਦਰ ਹੋ ਜਾਂਦਾ ਉਹ ਵਿਅਕਤੀ, ਉਹਦੇ ਕੋਲੋਂ ਲਹਿਰਾਂ ਉੱਠਦੀਆਂ ਨੇ, ਆਨੰਦ ਉਹਦੇ ਕੋਲ ਡੁੱਲਦਾ, ਸੁੱਖ ਮਿਲਦਾ ਹੈ, ਉੱਠਣ ਨੂੰ ਚਿੱਤ ਨਹੀਂ ਕਰਦਾ, ਘੜੀਆਂ ਰੁਕਦੀਆਂ ਨੇ ਉਹਦੇ ਨੇੜੇ, ਸਮਾਂ ਭੁੱਲਦਾ ਹੈ, ਕੰਮ ਭੁੱਲਦਾ ਹੈ, ਘਰ ਭੁੱਲਦਾ ਹੈ, ਇਹ ਉਹਦੀ ਨਿਸ਼ਾਨੀ ਹੈ। ਪਰ ਜੇ ਉੱਥੇ ਬੰਦੇ ਦੀ ਅੰਦਰਲਾ ਇੱਕ ਯੰਤਰ ਹੈ, ਉਹਨੂੰ ਕਹਿੰਦੇ ਸ਼ਰਧਾ, ਭਾਵਨਾ, ਜੇ ਉਹਦੇ ਵਿੱਚ ਨੁਕਸ ਹੋਇਆ, ਉੱਥੇ ਕੋਈ ਲਹਿਰ ਨਹੀਂ ਉੱਠੇਗੀ, ਕੋਈ ਪਤਾ ਨਹੀਂ ਲੱਗੇਗਾ, ਉਹ ਵੀ ਉਸ ਤਰ੍ਹਾਂ ਲੱਗੇਗਾ ਜਿਵੇਂ ਦੂਸਰੇ ਨੂੰ। ਇਸ ਕਰਕੇ ਸਤਿਗੁਰੂ ਨੇ ਅੱਜ ਦੀ ਜੋ ਪੌੜੀ ਹੈ, ਗੁਰੂ ਅਮਰਦਾਸ ਜੀ ਨੇ ਕਿਹਾ ਕਿ ਇਹ ਜਿਹੜਾ ਚਲਤ ਹੈ, ਤਮਾਸ਼ਾ ਹੈ, ਗੁਰਪ੍ਰਸਾਦੀ ਹੀ ਬੁੱਝਿਆ ਜਾ ਸਕਦਾ ਹੈ, ਗੁਰੂ ਤੋਂ ਬਿਨਾਂ ਨਹੀਂ ਹੈ। ਗੁਰਪ੍ਰਸਾਦੀ ਬੁੱਝਿਆ, ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਆਪਣੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਨਾਲ ਇਸ ਬੁਝਾਰਤ ਨੂੰ ਬੁੱਝ ਲਿਆ ਹੈ। ਕੀ ਬੁੱਝਿਆ? ਕਹਿੰਦੇ ਚਲਤ ਹੋਵਾ, ਚਲਤ ਦੇ ਅਰਥ ਨੇ ਚਲਿੱਤਰ, ਚਲਤ ਦੇ ਅਰਥ ਨੇ ਤਮਾਸ਼ਾ, ਫਿਲਮ, ਚਲਤ ਚਰਿੱਤਰ ਹੈ, ਸਾਰਾ ਜੀਵਨ ਚਰਿੱਤਰ ਹੈ, ਨਾਟਕ ਹੈ, ਤਮਾਸ਼ਾ ਹੈ। ਤੁਸੀਂ ਸਕਰੀਨ 'ਤੇ ਵੇਖਿਆ ਹੋਵੇਗਾ ਸੀਰੀਅਲ, ਇੱਕ ਸੀਨ ਚੱਲਦਾ, ਪਤਾ ਹੀ ਨਹੀਂ ਲੱਗਦਾ ਦੂਸਰਾ ਕਿੱਥੋਂ ਆ ਗਿਆ ਅਤੇ ਪਿਛਲਾ ਕਿੱਥੇ ਗਿਆ, ਇੱਕਦਮ ਬਦਲ ਜਾਂਦਾ, ਵਕਤ ਨਹੀਂ ਲੱਗਦਾ। ਆਦਮੀ ਪਿਛਲੇ ਦੀ ਖੋਜ ਕਰਦਾ, ਉਹ ਮਿਟ ਗਿਆ, ਨਵਾਂ ਇੱਕਦਮ ਆ ਗਿਆ, ਉਹਦੇ ਵਿੱਚੋਂ ਹੀ ਨਵਾਂ ਪੈਦਾ ਹੋ ਗਿਆ। ਚਲਿੱਤਰ ਹੈ, ਚੱਚਾ ਚਿੱਤਰ ਚਰਿੱਤਰ ਹੈ ਭਾਰੀ, ਕਬੀਰ ਸਾਹਿਬ ਜੀ 52 ਅੱਖਰੀ ਚੱਚੇ ਸ਼ਬਦ ਤੋਂ ਉਪਦੇਸ਼ ਦਿੰਦੇ ਨੇ। ਬੜਾ ਵੱਡਾ ਚਲਿੱਤਰ ਹੈ ਸੰਸਾਰ, ਚੱਚਾ ਚਿੱਤਰ ਰਚਿਤ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਇਹ ਚਿੱਤਰ ਜਿਹਨੇ ਬਣਾਇਆ ਹੈ, ਜਿਹੜਾ ਉਹ ਚਿੱਤਰਕਾਰ ਹੈ, ਇਸ ਚਿੱਤਰ ਨੂੰ ਛੱਡ ਕੇ ਉਹਨੂੰ ਯਾਦ ਕਰੋ, ਜਿਹੜਾ ਤਸਵੀਰ ਬਣਾ ਕੇ ਛੱਡ ਗਿਆ ਹੈ। ਦੁਨੀਆਂ ਵਿੱਚ ਕਿੰਨੀਆਂ ਤਸਵੀਰਾਂ ਨੇ ਆਪੇ ਬਣ ਗਈਆਂ, ਕਿਸੇ ਦਾ ਹੱਥ ਚੱਲਿਆ ਉਹਦੇ ਉੱਤੇ। ਆਹ ਜਿੰਨੀਆਂ ਮੂਰਤਾਂ ਨੇ, ਜਿੰਨੀਆਂ ਤਸਵੀਰਾਂ ਵੇਖਦੇ ਹਾਂ, ਇਹ ਕਿੰਨੇ ਬਣਾਈਆਂ ਨੇ, ਆਪੇ ਬਣ ਗਈਆਂ, ਕਿਸੇ ਨੇ ਉੱਤੇ ਇਹਦੇ ਕਲਮ ਫੇਰੀ ਹੈ। ਬਸ ਉਹ ਕਲਮ ਵਾਲਾ ਹੱਥ ਇਹਨਾਂ ਤਸਵੀਰਾਂ ਨੂੰ ਵੀ ਭੁੱਲ ਗਿਆ ਅਤੇ ਵੇਖਣ ਵਾਲੇ ਨੂੰ ਵੀ ਭੁੱਲ ਗਿਆ। ਤਜ ਚਿੱਤਰ ਹੈ ਚੇਤੋ ਚਿਤਕਾਰੀ, ਪਰ ਕਹਿੰਦੇ ਅੱਗੇ ਚਿੱਤਰ ਬਚਿੱਤਰ ਇਹ ਹੈ ਅਵਝੇਰਾ। ਕਬੀਰ ਜੀ ਕਹਿੰਦੇ ਇਹ ਜਿਹੜੇ ਚਿੱਤਰ ਨੇ ਨਾ, ਜਿਹੜੀਆਂ ਮੂਰਤਾਂ ਨੇ ਸੰਸਾਰ ਵਿੱਚ, ਵਚਿੱਤਰ, ਵਚਿੱਤਰ ਦਾ ਅਰਥ ਹੈਰਾਨ ਕਰ ਦੇਣ ਵਾਲੀਆਂ ਨੇ, ਪ੍ਰਭਾਵਿਤ ਬੜਾ ਹੁੰਦਾ ਮਨੁੱਖ। ਇਹ ਬੜੀਆਂ ਵਚਿੱਤਰ ਨੇ, ਚਿੱਤਰ ਵਚਿੱਤਰ ਇਹ ਹੈ ਅਵਝੇਰਾ, ਇਹ ਤੇ ਝਗੜਾ ਸਾਰਾ। ਤਜ ਚਿੱਤਰ ਹੈ ਚਿੱਤ ਰਾਖ ਚੁਤੇਰਾ, ਇਹ ਬੜਾ ਕਠਿਨ ਹੈ, ਜਿਹਨੇ ਇਹ ਵੇਖ ਲਿਆ ਉਹਨੂੰ ਕਲਾ ਨੂੰ ਸਮਝ ਵਿੱਚ ਆ ਗਈ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ ਦਿਸ ਪਿਆ ਸੰਸਾਰ ਕੀ ਹੈ। ਮੈਂ ਚਾਰ ਗੱਲਾਂ ਕਹੀਆਂ ਸਨ, ਸੰਸਾਰ ਕੀ ਹੈ ਇਹਦੇ ਵਿੱਚ ਦੱਸ ਰਹੇ ਨੇ। ਸੰਸਾਰ ਚਲਿੱਤਰ ਹੈ, ਤਮਾਸ਼ਾ ਹੈ, ਕਿਹਨੂੰ ਦਿਸਿਆ ਵੀ ਇਹ ਸੰਸਾਰ ਤਮਾਸ਼ਾ ਹੈ? ਗੁਰਪ੍ਰਸਾਦੀ ਬੁੱਝਿਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਬੁੱਝਿਆ। ਸਰੀਰ ਕੀ ਹੈ, ਜੋਤ ਕੀ ਹੈ? ਇੱਕ ਗੱਲ ਵਿੱਚ ਰਹਿ ਗਈ ਸੀ, ਮੈਂ ਉਹ ਵੀ ਕਰ ਦਿਆਂ। ਜਿਹੜੀ ਜੋਤ ਦੀ ਗੱਲ ਸੀ ਵੀ ਦੀਵਾ ਬਾਹਰ ਅੱਗ ਹੈ, ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਵੀ ਗੁਰੂ ਕੋਲ ਇੱਕ ਦੀਵਾ ਹੈ। ਫਿਰ ਉਹਨਾਂ ਸੋਚਿਆ ਵੀ ਦੀਵਾ ਤੇ ਗਰਮ ਹੁੰਦਾ ਹੈ, ਅੱਗੇ ਕਿਹਾ ਠੰਡਾ ਦੀਵਾ ਹੈ, ਉਹਦੇ ਦੁਆਲੇ ਬਰਫ ਹੈ, ਉਹਦਾ ਚਾਨਣ ਹੈ, ਪਰ ਬਰਫ ਵਾਲੀ ਠੰਡ ਆ ਰਹੀ ਉਹਦੇ ਦੀਵੇ ਵਿੱਚੋਂ। ਇਹ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ, ਗੁਰਦਾਤਾ ਗੁਰ ਹਿਵੈ ਘਰ, ਹਿਵੈ ਹਿਵੈ ਦੇ ਅਰਥ ਨੇ ਬਰਫ, ਗੁਰ ਦੀਪਕ ਤੇ ਲੋਏ, ਗੁਰੂ ਇੱਕ ਗੁਰੂ ਦੇ ਕੋਲ ਇੱਕ ਦੀਵਾ ਹੈ, ਪਰ ਉਸ ਦੀਵੇ ਦੇ ਨੇੜੇ ਜਾਈਏ ਤੇ ਹੱਥ ਨਹੀਂ ਸੜਦੇ, ਸੇਕ ਨਹੀਂ ਪੈਂਦਾ, ਬਰਫ ਵਾਲੀ ਠੰਡ ਆਉਂਦੀ ਉਹਦੇ ਵਿੱਚ। ਗੁਰਦਾਤਾ ਗੁਰ ਹਿਵੈ ਘਰ, ਬਰਫ ਦਾ ਘਰ ਹੈ, ਗੁਰ ਦੀਪਕ ਤੇ ਲੋਏ, ਪਰ ਇਹ ਕਿਹਨੂੰ ਦਿਸਦਾ? ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ, ਜਿਨ੍ਹਾਂ ਨੇ ਇਹਨੂੰ ਮੰਨ ਲਿਆ ਉਹਨਾਂ ਨੂੰ ਦਿਸਿਆ, ਦੂਜਿਆਂ ਨੂੰ ਨਹੀਂ, ਪ੍ਰਤੀਤ ਹੋਇਆ। ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਜੋਤ ਹੀ ਜੀਵਨ ਹੈ, ਜੋਤ ਦੇ ਅਰਥ ਨੇ ਸ਼ਬਦ, ਜੋਤ ਦੇ ਦੂਜੇ ਅਰਥ ਹੋਣਗੇ ਸ਼ਬਦ, ਆਵਾਜ਼ ਮਨੁੱਖ ਦੀ ਜਿਹੜੀ ਇਹਦੇ ਵਿੱਚੋਂ ਨਿਕਲ ਰਹੀ ਹੈ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਉਹਨਾਂ ਦੀ ਇਸ ਜੋਤ ਦੇ ਦੁਆਲੇ ਪਈ ਹੋਈ ਮੈਲ ਤਰਾਸ਼ ਕੇ ਗੁਰੂ ਨੇ ਲਾਹ ਦਿੱਤੀ, ਘੜ ਦਿੱਤਾ ਜੀਵਨ ਨੂੰ, ਉਹ ਸਫਲ ਹੋ ਗਿਆ ਜੀਵਨ ਦੇ ਵਿੱਚ। ਸੋ ਅੱਜ ਦੀ ਇਸ ਪੌੜੀ ਦੇ ਅਰਥ ਆਪ ਜੀ ਨੇ ਗੁਰੂ ਕਿਰਪਾ ਦੁਆਰਾ ਸਰਵਣ ਕੀਤੇ ਨੇ। ਹੁਣ ਅੱਗੇ ਆਪ ਜੀ ਕਥਾ ਹਰ ਰੋਜ਼